Ali Nobiat.
142 Kennedy Road, Brampton, 905-874-7171.
ਪੜ ਪੜ ਆਲਮ ਫਾਜ਼ਿਲ ਹੋਇਓ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਸਭ ਤੋਂ ਪਹਿਲਾਂ ਮੇਰੀ ਫੇਸਬੁੱਕ ਦੇ ਉੱਪਰ ਇਸ ਵੇਲੇ 3856 ਲੋਕ ਲਾਈਵ ਦੇਖ ਰਹੇ ਨੇ। ਉਨ੍ਹਾਂ ਦੇ ਵਿੱਚ ਜਿਹੜੇ ਮੈਂ ਛੇਤੀ ਛੇਤੀ ਨਾਂ ਪੜ੍ਹ ਦਿੰਦਾ, ਇੱਕ ਹੈਗੀ ਰਾਮਮੂਰਤੀ ਜੀ, ਕ੍ਰਿਸ਼ਨਾ ਜੀ, ਪੂਜਾ ਸਿੰਗਲ ਸਿੰਗਲ, ਕੁਲਵੀਰ, ਦਰਸ਼ਨ, ਬਿੰਦਾ, ਅਜੀਤ, ਅਰਸ਼ਦ ਰਾਵਲ ਪਿੰਡੀ ਤੋਂ ਨੇ, ਕਾਸ਼ਵ ਡਵਈ ਤੋਂ ਨੇ, ਪ੍ਰੇਮ ਸੋਨੀਪਤ ਤੋਂ ਨੇ, ਪ੍ਰਿੰਸ ਪਟਿਆਲੇ ਤੋਂ ਨੇ, ਪ੍ਰੋਫੈਸਰ ਪ੍ਰੇਮ ਬਰਨਾਲਾ ਤੋਂ ਨੇ ਅਤੇ ਜਗਦੀਸ਼ ਜੀ ਨੇ। ਇਹ ਲਾਈਵ ਦੇਖ ਰਹੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜਿਨ੍ਹਾਂ ਦੇ ਨਾਂ ਨਹੀਂ ਲਏ ਉਹਨਾਂ ਦਾ ਦਿਲੋਂ ਧੰਨਵਾਦ, ਕਿਉਂਕਿ ਨਾਂ ਇੰਨੇ ਛੇਤੀ ਪੜ੍ਹੇ ਨਹੀਂ ਜਾ ਸਕਦੇ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਮਦਰਸ ਡੇ ਦੇ ਉੱਤੇ, ਕਿਉਂਕਿ ਅੱਜ ਦੁਨੀਆਂ ਦੇ ਵਿੱਚ ਮਾਵਾਂ ਦਾ ਦਿਨ ਮਨਾਇਆ ਜਾ ਰਿਹਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਨਾਲ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਮੇਸ਼ਾ ਹੀ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹ ਪ੍ਰੋਪਰਟੀ ਤੁਹਾਡਾ ਘਰ ਵੀ ਹੋ ਸਕਦਾ, ਤੁਹਾਡਾ ਮਕਾਨ ਵੀ ਹੋ ਸਕਦਾ, ਤੁਹਾਡੇ ਫਾਰਮ ਹਾਊਸ ਵੀ ਹੋ ਸਕਦੀ, ਤੁਹਾਡੀ ਇੰਡਸਟਰੀ ਵੀ ਹੋ ਸਕਦੀ ਹੈ, ਵਟਸੋਐਵਰ, ਹਮੇਸ਼ਾ ਇੱਕ ਗੱਲ ਦਾ ਖਿਆਲ ਰੱਖੋ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਸੈਟਲਮੈਂਟ ਨਾ ਕਰੋ। ਕਿਉਂ? ਕਿਉਂਕਿ ਜੇ ਤੁਸੀਂ ਪਹਿਲੇ ਬੰਦੇ ਨੂੰ ਬੁਲਾ ਕੇ ਬਲਾਈਂਡ ਫੇਥ ਕਰਦੇ ਹੋ ਤੇ ਕਈ ਵਾਰ 6 ਮਹੀਨੇ ਸਾਲ ਤੋਂ ਬਾਅਦ ਸਾਨੂੰ ਪਛਤਾਉਣਾ ਪੈਂਦਾ ਕਿ ਜਿਹੜੇ ਬੰਦੇ ਤੇ ਮੈਂ ਇੰਨਾ ਵਿਸ਼ਵਾਸ ਕੀਤਾ ਸੀਗਾ ਉਹਨੇ ਤਾਂ ਵਿਸ਼ਵਾਸਘਾਤ ਕੀਤਾ, ਮੇਰੇ ਨਾਲ ਠੱਗੀ ਮਾਰੀ ਹੈ। ਸੋ ਉਸ ਤੋਂ ਬਾਅਦ ਜਦੋਂ ਤੁਸੀਂ ਠੱਗੀ ਬਾਜੀ ਜਾਂਦੀ ਹੈ ਫਿਰ ਪਛਤਾਓ ਨਾ, ਫਿਰ ਕਿਸੇ ਦਾ ਕਸੂਰ ਨਹੀਂ, ਫਿਰ ਤੁਹਾਡਾ ਆਪਣਾ ਕਸੂਰ ਹੈ। ਇਸ ਕਰਕੇ ਮੈਂ ਹਮੇਸ਼ਾ ਹੀ ਤਾਕੀਦ ਕਰਦਾ ਕਿ 2-3-4-5 ਬੰਦਿਆਂ ਨੂੰ ਬੁਲਾ ਲਓ, ਇੱਕ ਤੁਹਾਡੀ ਦਵਾਨੀ ਨਹੀਂ ਲੱਗਣੀ ਕਿ ਪੈਸਾ ਨਹੀਂ ਲੱਗਣਾ, ਉਹਨਾਂ ਨੇ ਭੱਜ ਕੇ ਫਟਾਫਟ ਤੁਹਾਡੇ ਟਾਈਮ ਦੇ ਮੁਤਾਬਕ ਆਉਣਾ, ਤੁਸੀਂ ਉਹਨਾਂ ਨਾਲ ਗੱਲਬਾਤ ਕਰੋ। ਕੀ ਫਾਇਦਾ? ਪਹਿਲੀ ਗੱਲ ਤਾਂ ਤੁਹਾਡੇ ਮਨ ਦੇ ਵਿੱਚ ਜੋ ਵੀ ਸਵਾਲ ਹੋਣਗੇ, ਜੋ 2-3-4 ਬੰਦਿਆਂ ਨਾਲ ਤੁਸੀਂ ਗੱਲਬਾਤ ਕਰ ਲੈਂਦੇ ਹੋ ਤੇ ਤੁਹਾਨੂੰ ਉਹ ਗੱਲ ਕਲੀਅਰ ਹੋ ਜਾਂਦੀ ਹੈ। ਦੂਸਰੀ ਗੱਲ, ਤੁਹਾਨੂੰ ਉਹਨਾਂ ਬੰਦਿਆਂ ਦੇ ਬਾਰੇ ਜੱਜਮੈਂਟ ਹੋ ਜਾਂਦੀ ਹੈ ਵੀ ਕਿਹੜਾ ਬੰਦਾ ਗੋਲ ਮੋਲ ਗੱਲਾਂ ਕਰਕੇ ਮਿੱਠੀਆਂ ਗੋਲੀਆਂ ਦੇ ਰਿਹਾ ਤੇ ਕਿਹੜਾ ਰਿਐਲਿਟੀ ਦੇ ਵਿੱਚ ਮੇਰੇ ਪੈਸੇ ਬਚਾਊਗਾ। ਕਿਉਂਕਿ ਅੱਜ ਤੋਂ 10-15 ਸਾਲ ਪਹਿਲਾਂ ਜਿਹੜੀਆਂ ਪ੍ਰੋਪਰਟੀ ਦੀਆਂ ਜਿਹੜੀਆਂ ਕੀਮਤਾਂ ਸੀਗੀਆਂ, ਉਹ ਜੇ ਇੱਕ ਮਕਾਨ 2 ਲੱਖ ਦਾ ਆਉਂਦਾ ਸੀਗਾ, ਅੱਜ ਉਹ ਤਕਰੀਬਨ 12 ਲੱਖ ਦਾ ਹੋ ਗਿਆ। ਜਿਹੜੀ ਕਮਿਸ਼ਨ ਸੀ ਉਦੋਂ ਵੀ 3% ਸੀ, ਜੇ ਰੀਅਲ ਸਟੇਟ ਦੇ ਏਜੰਟ ਨੂੰ 6000 ਬਣਦਾ ਸੀਗਾ ਤੇ ਹੁਣ ਉਹ 36000 ਬਣਦਾ ਗਿਆ, ਕਮਿਸ਼ਨ ਉਨੀ ਹੈ। ਸੋ ਇਸ ਕਰਕੇ ਤੁਸੀਂ ਜਦੋਂ ਖੁੱਲ੍ਹ ਕੇ ਗੱਲ ਕਰੋਗੇ ਫਿਰ ਉਹ ਤੁਹਾਨੂੰ ਦੱਸਣਗੇ ਕਿ ਉਹ ਤੁਹਾਡੇ ਕਿਸ ਤਰ੍ਹਾਂ ਤੇ ਕਿਵੇਂ ਪੈਸੇ ਕਿੰਨੇ ਬਚਾਉਣਗੇ। ਜਿਹੜਾ ਬੰਦਾ ਦੇਖੋ ਕਈ ਵਾਰੀ ਇੰਨੇ ਪੈਸੇ ਬਚ ਜਾਂਦੇ ਨੇ, ਆਪਾਂ ਜਿਹੜੀ ਡਾਊਨ ਪੇਮੈਂਟ ਵੀ ਬਚਾ ਲੈਂਦੇ ਹਾਂ ਤੇ ਕਈ ਭੋਲੇ ਭਾਲੇ ਫਸ ਜਾਂਦੇ ਨੇ। ਸੋ ਉਹ ਸੋਫੇ ਤੇ ਗੁਜ਼ਾਰਾ ਕਰਦੇ ਨੇ, ਕਾਰਪੇਟ ਤੇ ਗੁਜ਼ਾਰਾ ਕਰਦੇ ਨੇ, ਵਧੀਆ $1000 ਦਾ ਗਿਫਟ ਭੇਜ ਦਿੰਦੇ ਨੇ, ਪਰ ਦੂਜੇ ਪਾਸੇ ਮੋਟੀ ਰਕਮ ਉਹ ਕਮਾਉਂਦੇ ਨੇ। ਸੋ ਇਸੇ ਕਰਕੇ ਮੈਂ ਤੁਹਾਡੇ ਫਾਇਦੇ ਲਈ ਗੱਲ ਕਰ ਰਿਹਾ ਕਿ 2-3-4 ਬੰਦਿਆਂ ਨੂੰ ਬੁਲਾਓ ਤੇ ਉਹਦੇ ਵਿੱਚ ਇੱਕ ਨਾਂ ਰਿਕਮੈਂਡ ਮੇਰੇ ਵੱਲੋਂ ਹੈ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਜਾਣਿਆ ਮਾਨਿਆ ਨਾਂ ਹੈ, ਕਿਉਂਕਿ ਉਹਨਾਂ ਨੇ, ਮੈਂ ਹਮੇਸ਼ਾ ਹੀ ਕਹਿੰਦਾ ਕਦੇ ਨਹੀਂ ਮੈਨੂੰ ਕਿਹਾ ਓਨੈਸਟਲੀ ਵੀ ਤੁਸੀਂ ਮੇਰੀ ਐਡ ਕਰੋ ਜਾਂ ਮੇਰੇ ਬਾਰੇ ਬੋਲੋ, ਇੱਕ ਵਾਰੀ ਵੀ ਉਹਨਾਂ ਨੇ ਕਿਹਾ, ਕਿਉਂਕਿ ਮੈਂ ਡੀਲ ਕੀਤਾ ਉਹਨਾਂ ਨਾਲ। ਮੈਂ ਮੋਰ ਦੈਨ ਹੈਪੀ ਹਾਂ ਉਹਨਾਂ ਦੀ ਕੰਟੈਂਟਮੈਂਟ ਤੋਂ, ਉਹਨਾਂ ਦੀ ਸੱਚਾਈ ਤੋਂ, ਉਹਨਾਂ ਦੀ ਬੋਲ ਬਾਣੀ ਤੋਂ, ਤੇ ਕਿੰਨੇ ਉਹਨਾਂ ਨੇ ਫਾਇਦੇ ਕੀਤੇ ਨੇ। ਸੋ ਉਸ ਕਰਕੇ ਮੈਂ ਚਾਹੁੰਦਾ ਜੋ ਮੈਂ ਫਾਇਦਾ ਲਿਆ ਤੇ ਮੈਨੂੰ ਉਹ ਬਹੁਤ ਵਧੀਆ ਲੇਡੀ ਲੱਗੀ ਹੈ, ਅਸੂਲਾਂ ਦੀ ਲੇਡੀ ਹੈ, ਰਾਤ ਨੂੰ ਉਹਨੂੰ ਫਸਟ ਕਲਾਸ ਨੀਂਦ ਆਉਂਦੀ ਹੈ, ਕੰਟੈਂਟਮੈਂਟ ਹੈ, ਤੁਸੀਂ ਵੀ ਫਾਇਦਾ ਲੈ ਲਓ, ਗੱਲਬਾਤ ਕਰ ਲਓ, ਨਾਲ ਪਤਾ ਲੱਗ ਜੂ ਕਿ ਮੈਂ ਸੱਚ ਕਹਿ ਰਿਹਾ ਕਿ ਝੂਠ ਕਹਿ ਰਿਹਾ। ਜੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਤਾਂ ਉਹਨਾਂ ਨਾਲ ਡੀਲ ਕਰ ਲਓ, ਨਹੀਂ ਤਾਂ ਫਿਰ ਜਿੱਥੇ ਤੁਹਾਡਾ ਜੀ ਕਰਦਾ ਉਹਦੇ ਨਾਲ ਕਰ ਲਓ। ਅਰਫਾ ਮੁਜ਼ੱਫਰ ਜੀ ਦਾ ਫੋਨ ਹੈਗਾ 4648986245, 647-898-6245, ਉਹਨਾਂ ਦਾ ਨੰਬਰ ਹੈ ਤੇ ਤੁਸੀਂ ਫੋਨ ਕਰਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਆਪਾਂ ਜਿਹੜਾ ਅੱਜ ਦਾ ਟੌਪਿਕ ਹੈਗਾ ਉਹ ਮਦਰਜ਼ ਡੇ ਦੇ ਉੱਤੇ ਹੈ। ਤੁਸੀਂ ਵੀ ਜੇ ਇਸ ਰੇਡੀਓ ਸਟੇਸ਼ਨ ਤੇ ਕਾਲ ਕਰਨਾ ਸਿਰਫ ਮਦਰਜ਼ ਡੇ ਦੇ ਉੱਤੇ ਤੁਸੀਂ ਕੋਈ ਵਧਾਈ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਦੇ ਸਕਦੇ ਹੋ, ਤੇ ਨਾਲ ਮੈਂ ਕੋਸ਼ਿਸ਼ ਕਰਾਂਗਾ ਕਿ ਜੇ ਟਾਈਮ ਮਿਲਿਆ ਤੇ ਡਾਕਟਰ ਅੰਕੁਸ਼ ਲਾਈਨ ਤੇ ਆ ਸਕੇ ਤਾਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਕਿ ਜਿਹੜਾ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਇਹ ਆਮ ਬੰਦਿਆਂ ਨੂੰ ਪਤਾ ਨਹੀਂ। ਉਹ ਕਹਿੰਦੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ, ਮੈਨੂੰ ਤਾਂ ਕੋਈ ਸਾਹ ਨਹੀਂ ਚੜਦਾ, ਮੈਂ ਤਾਂ ਐਕਸਰਸਾਈਜ਼ ਵਧੀਆ ਕਰਦਾ, ਕਿਉਂਕਿ ਮੇਰੇ ਨਾਲ ਵੀ ਹੋਇਆ ਸੀਗਾ ਜਦੋਂ ਮੈਂ ਜਿਮ ਤੇ ਗਿਆ ਸਾਡੇ ਸਾਲ ਤੋਂ ਬਾਅਦ ਉਹ ਰਿਨਿਊ ਕਰਾਉਂਦੇ ਹੁੰਦੇ ਨੇ ਤੇ ਉਹ ਬਲੱਡ ਪ੍ਰੈਸ਼ਰ ਵਗੈਰਾ ਹੋਰ ਸਾਰੇ ਚੈੱਕ ਕਰਦੇ ਨੇ ਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਤੁਸੀਂ ਤਾਂ ਨਹੀਂ ਕਰ ਸਕਦੇ, ਤੁਹਾਡਾ ਬਲੱਡ ਪ੍ਰੈਸ਼ਰ ਜ਼ਿਆਦਾ ਹੈ। ਮੈਂ ਕਿਹਾ ਯਾਰ ਤੁਹਾਡੀ ਐਵੇਂ ਜਿਵੇਂ ਆਪਣੀ ਦੇਸੀ ਇਲਾਜ ਹੁੰਦਾ ਕਹਿਣਾ ਹੁੰਦਾ ਵੀ ਤੁਹਾਡੀਆਂ ਮਸ਼ੀਨਾਂ ਐਵੇਂ ਘਟੀਆ ਜੀਆਂ, ਮੈਨੂੰ ਕੀ ਹੋਇਆ ਮੈਂ ਤਾਂ ਵਧੀਆ ਘੰਟਾ ਘੰਟਾ ਟ੍ਰੈਡਮਿਲ ਤੇ ਭੱਜਦਾ। ਪਰ ਉਹਨੇ ਜਾਣ ਨਹੀਂ ਦਿੱਤਾ, ਦੂਜੀ ਵਾਰ ਕਰਾਇਆ, ਫਿਰ ਫੈਮਿਲੀ ਡਾਕਟਰ ਉਹ ਕਰਾਇਆ, ਪਤਾ ਲੱਗਿਆ ਵਾਕਿਆ ਹੀ ਬਲੱਡ ਪ੍ਰੈਸ਼ਰ ਹੈ। ਸੋ ਇਸ ਕਰਕੇ ਕਈ ਵਾਰੀ ਇਹ ਜਿਹੜਾ ਸਲੋ ਖਤਰਾ ਹੁੰਦਾ ਪਤਾ ਨਹੀਂ ਲੱਗਦਾ। ਸੋ ਅੱਜ ਆਪਾਂ ਬਲੱਡ ਪ੍ਰੈਸ਼ਰ ਦੀ ਗੱਲ ਕਰਾਂਗੇ, ਬਸ਼ਰਤ ਹੈ ਜੇ ਡਾਕਟਰ ਅੰਕੁਸ਼ ਸਾਨੂੰ 4-5 ਮਿੰਟ ਟਾਈਮ ਦੇ ਸਕੇ। ਤੇ ਨਾਲ ਹੀ ਆਪਾਂ ਇਹ ਗੱਲ ਕਰ ਲੈਂਦੇ ਹਾਂ ਕਿ ਆਪਾਂ ਗਾਣਾ ਸੁਣ ਲੈਂਦੇ ਨੇ ਉਹਨੇ ਮਦਰਜ਼ ਡੇ ਤੇ, ਕਿਉਂਕਿ ਭੂਮਿਕਾ ਬਣ ਜੂਗੀ ਜੇ ਡਾਕਟਰ ਸਾਹਿਬ ਨਾਲ ਗੱਲਬਾਤ ਹੋਗੀ ਤੇ ਵਿੱਚ ਹੀ ਰੋਕ ਕੇ ਉਹਨਾਂ ਨਾਲ ਗੱਲ ਕਰ ਲਾਂਗੇ, ਨਹੀਂ ਤਾਂ ਫਿਰ ਗਾਣੇ ਤੋਂ ਬਾਅਦ ਆਪਾਂ ਟੌਪਿਕ ਸ਼ੁਰੂ ਕਰਾਂਗੇ। ਸੁਣੋ ਪਿਆਰੇ ਸਰੋਤੇ ਤੇ ਦਰਸ਼ਕੋ, ਅੱਜ ਆਪਾਂ ਮਦਰਜ਼ ਡੇ ਮਨਾ ਰਹੇ ਹਾਂ ਤੇ ਗਾਣਾ ਮੈਨੂੰ ਵਿੱਚ ਹੀ ਰੋਕਣਾ ਪਿਆ ਕਿਉਂਕਿ ਡਾਕਟਰ ਅੰਕੁਸ਼ ਮੇਰੇ ਨਾਲ ਲਾਈਨ ਦੇ ਉੱਪਰ ਨੇ, ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਇੰਚਾਰਜ ਨੇ। ਉੱਥੇ ਵੈਸੇ ਵੀ 6 ਡਾਕਟਰ ਹੋਰ ਵੀ ਨੇ ਤੇ ਵਿੱਚ ਹੀ ਫਾਰਮੇਸੀ ਹੈ, ਵਿੱਚ ਹੀ ਫਿਜੀਓਥੈਰੇਪੀ ਹੈ, ਵਿੱਚ ਹੀ ਆਈ ਡਾਕਟਰਸ ਵੀ ਨੇ, ਪਰ ਇਹ ਉੱਥੋਂ ਸਾਰੀ ਆਰਗੇਨਾਈਜੇਸ਼ਨ ਦੇ ਹੈੱਡ ਨੇ, ਉਹ ਆਪਣੇ ਨਾਲ ਲਾਈਨ ਤੇ ਜੁੜ ਗਏ ਨੇ ਤੇ ਅੱਜ ਆਪਾਂ ਉਹਨਾਂ ਤੋਂ 5-4 ਮਿੰਟ ਲਈ ਕੋਈ ਗੱਲਬਾਤ ਕਰਾਂਗੇ ਕਿ ਬਲੱਡ ਪ੍ਰੈਸ਼ਰ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹਾਂ। ਸੋ ਪਹਿਲਾਂ ਡਾਕਟਰ ਗੋਇਲ ਨੂੰ ਵੈਲਕਮ ਕਰ ਲਈਏ। ਡਾਕਟਰ ਗੋਇਲ, ਵੈਲਕਮ ਟੂ ਦ ਸ਼ੋ।
ਹੈਲੋ, ਯਾ ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ।
ਓਕੇ ਡਾਕਟਰ ਸਾਹਿਬ, ਮੈਨੂੰ ਥੋੜਾ ਜਿਹਾ ਸੰਖੇਪ ਦੇ ਵਿੱਚ ਦੱਸੋ ਕਿ ਬਲੱਡ ਪ੍ਰੈਸ਼ਰ ਕੀ ਹੁੰਦਾ ਤੇ ਕਿੰਨਾ ਠੀਕ ਹੁੰਦਾ ਤੇ ਕਿਉਂ ਹੁੰਦਾ ਤੇ ਕਿਹੜੀ ਇਹਦਾ ਇਲਾਜ ਕੀ ਹੈ। ਬਸ ਕੋਸ਼ਿਸ਼ ਕਰੋ ਕਿ 10 ਮਿੰਟ ਦੇ ਵਿੱਚ ਹੀ ਸਮ ਅਪ ਕਰ ਦਿਓ, ਕਿਉਂਕਿ ਫਿਰ ਅਸੀਂ ਮਦਰਜ਼ ਡੇ ਦੇ ਉੱਤੇ ਗੱਲਬਾਤ ਕਰਨੀ ਹੈ, ਪਲੀਜ਼।
ਓਕੇ, ਹਾਂਜੀ, ਡੈਫੀਨਿਟਲੀ। ਸੋ ਲਾਈਕ ਬਲੱਡ ਪ੍ਰੈਸ਼ਰ, ਆਈ ਵਟ ਇਟ ਸੇਜ਼ ਇਜ਼ ਲਾਈਕ ਦ ਪ੍ਰੈਸ਼ਰ ਇਨ ਯਰ ਆਰਟਰੀਜ਼, ਹੈਨਾ, ਐਂਡ ਵੇਨਸ। ਲਾਈਕ ਆਪਾਂ ਨੂੰ ਆਫ ਕੋਰਸ ਬਲੱਡ ਤਾਂ ਚਾਹੀਦਾ ਆਕਸੀਜਨ ਵਾਸਤੇ, ਆਕਸੀਜਨ ਨੂੰ ਬਿਨਾਂ ਆਪਾਂ ਜੀ ਨਹੀਂ ਸਕਦੇ। ਆਕਸੀਜਨ ਬਲੱਡ ਦੇ ਵਿੱਚ ਹੀ ਹੁੰਦਾ, ਐਂਡ ਯੋਰ ਬਲੱਡ, ਯੋਰ ਬਾਡੀ ਨੀਡਸ ਟੂ ਟ੍ਰਾਂਸਪੋਰਟ ਇਟ ਟੂ ਆਲ ਦ ਆਰਗਨਸ। ਤੇ ਪਰ ਜਦੋਂ ਹਾਈ ਬਲੱਡ ਪ੍ਰੈਸ਼ਰ ਹੋ ਜਾਵੇ, ਦੈਟ ਕੈਨ ਬੀ ਰਿਸਕੀ, ਬਿਕੋਜ਼ ਦੈਨ it can cause damage in the small blood vessels, because sometimes you can get like damage to the eyes, to the kidneys, to the nerves, cavity blockage bhi shuru ho sakdi hai, jide karke fir logon ko heart attack and stroke hunda. And so that's why we care about high blood pressure. The other reason we care about high blood pressure so much is because it's a silent, you know, killer, you can say, not killer, whatever, silent disease. I would say this is the most important thing to tell people, is jirab high blood pressure, usually it is symptom nahi hunde, same like high sugar, same like high cholesterol. Sahi it din jitna, especially apne like South Asian community, common hai gya, they, unless we check them, apanu pata nahi lagda. That's why it's good to get a physical exam, because physical exams for doctor, the height, weight, ਬਲੱਡ ਪ੍ਰੈਸ਼ਰ ਬਲੱਡ ਸਾਰਾ ਕੁਛ ਕਰ ਸਕਦੇ ਹਾਂ ਜਿਸ ਵਿੱਚ ਬਲੱਡ ਪ੍ਰੈਸ਼ਰ ਐਂਡ ਕਲਸਟਰ ਸ਼ੂਗਰ ਚੈੱਕ ਹੋ ਸਕਦੇ ਆ ਬਟ ਕਮਿੰਗ ਬੈਕ ਟੂ ਹਾਈ ਬਲੱਡ ਪ੍ਰੈਸ਼ਰ ਸੋ ਵੀ ਨੋ ਵਾਈ ਇਟਸ ਬੈਡ ਫਾਰ ਅਸ ਬਿਕਾਜ਼ ਇਟ ਕੈਨ ਕਾਜ਼ ਹਾਰਟ ਅਟੈਕ ਸਟ੍ਰੋਕ ਐਂਡ ਆਲ ਦੀਜ਼ ਅਦਰ ਇਸ਼ੂਜ਼ ਐਂਡ ਵੀ ਨੋ ਦੈਟ ਦ ਓਨਲੀ ਵੇ ਟੂ ਨੋ ਇਫ ਇਟਸ ਹਾਈ ਇਜ਼ ਟੂ ਚੈੱਕ ਇਟ ਸੋ ਦੈਨ ਹਾਊ ਡੂ ਯੂ ਚੈੱਕ ਇਟ ਐਂਡ ਵਟ ਇਜ਼ ਹਾਈ ਪਹਿਲੀ ਗੱਲ ਤਾਂ ਜਿਹੜਾ ਨੰਬਰ ਤੁਹਾਨੂੰ ਯਾਦ ਰੱਖਣਾ ਚਾਹੀਦਾ ਇਜ਼ ਇਨ ਜਨਰਲ ਆਪਣਾ ਅਡਲਟ ਲਾਈਕ ਏਜ 18 ਐਂਡ ਅਬਵ ਆਪਣਾ ਬਲੱਡ ਪ੍ਰੈਸ਼ਰ ਚਾਹੀਦਾ ਲੈਸ ਦੈਨ 140 ਓਵਰ 90 That's like a general thing. But like, there may be old people, that's okay too. But generally, just remember, 140 over 90, so cut. And don't need to be honest with you. High blood pressure, 125, but thale wala 92, AV higher. Je upar wala toda 142, but thale wala 60, AV higher. So don't need to be honest with you, less than 140 over 90. So next question is, ਆਪਾਂ ਚੈੱਕ ਕਿੱਦਾਂ ਕਰੀਦਾ ਤੇ ਕਦੋਂ ਕਰਨਾ ਚਾਹੀਦਾ ਬਾਂਚ ਕਰਨਾ ਚਾਹੀਦਾ ਵਟ ਮੈਕਨਿਜ਼ਮ ਜਨਰਲੀ ਦ ਟਾਈਮਿੰਗ ਆਫ ਡੇ ਡਜ਼ਨਟ ਮੈਟਰ ਇਨ ਫੈਕਟ ਕਈ ਆਉਂਦਾ ਸ਼ਾਮ ਨੂੰ ਵੱਧਦਾ ਕਈ ਆਉਂਦਾ ਸਵੇਰੇ ਵੱਧਦਾ ਸੋ ਆਈ ਟੈਲ ਪੀਪਲ ਲਾਈਕ ਤੁਸੀਂ ਕਿਵਰੀ ਲਾਈਕ ਸਵੇਰੇ ਦੇਖ ਲੈ ਕਰੋ ਕਿਵਰੀ ਕਿਵਰੀ ਸ਼ਾਮ ਨੂੰ ਆਲਟਰਨੇਟ ਐਡਜਸਟ ਦ ਟਾਈਮਿੰਗ ਦ ਆਰਮ ਆਲਸੋ ਡਜ਼ਨਟ ਮੈਟਰ ਸਮ ਪੀਪਲ ਸੇ ਇੱਕ ਬਾਂਚ ਜ਼ਿਆਦਾ ਆਉਂਦਾ ਫਿਰ ਜਿਹਦੇ ਚ ਜ਼ਿਆਦਾ ਆਉਂਦਾ ਉਹਦੇ ਚ ਤੁਸੀਂ ਦੇਖੋ ਬਿਕਾਜ਼ ਆਪਾਂ ਦੋਨੇ ਬਾਂਚ ਠੀਕ ਚਾਹੀਦਾ And the way you should check it is you should be sitting 5 to 10 minutes with your feet on the ground and then check it. And when you check it, your arm should be elevated above the level of your heart, resting on something. So usually like jay apne ko koi table agar thoda uche hode the apan baan rakh diya te pehli bhi jo check kari da je jyada anda don't worry don't stress check it again and if it's still high the second time check it a third time The jitty first two readings are uno puljo. Just ignore the first two readings. Only pay attention to the third reading. Uno puma liklo, create a little diary. These days everybody has a cell phone. You can write it in there. And just keep a track of it. Then it would be good after a week or so if you notice biha mera thoda jyada aa raha hai ya. Jodi reading jo bhi hai. Then just take it to your doctor. Because then they can test your machine too. Give you machine bhi galat hundi hai. Sometimes there's that thing, you can take your machine to the doctor, old machine now, dekh sakde hai, then apni machine now, and then they'll be able to tell them blood pressure hai ga, ki nahi hai ga. And I know we're not going to go into a long discussion, but very briefly, I'll say another few points, maybe for 1 or 2 minutes. Okay, number one, blood pressure should be less than 140 over 90. Number two, unless you check it, tonu nahi pata. Kei log kehne nahi, nahi, mainu pata lagna, se dekho na jana. Chal, theek hai, that's fine, but kehne nahi pata lagda. Everybody should check it. Right, you don't have to buy a machine, although you could, but you can also go to Shoppers or Walmart. Number three, je jyada aa raha hai, see your doctor. Je dawai unhone shuru bhi ki thi, it doesn't mean you have to take it forever. Eh bhi pal ek hai, kano ki ek hori shuru hogi, bhi puri life khani pehni hai. Eh, oh dawai nuksan bhi kar diya hai, phir banda used to ho, jina phir jyada dawai nahi pehni hai, ki bhi kidney kharab kar diya dawai hai. That's all false, actually. Je dawai shuru bhi ki thi, main sare nu kehna band bhi ho sakdi hai, doctor, they like, observation in all because jay to see for any like management karungi blood pressure di jide bare apan gal karange in a second then kevi dawai band bhi ho sakdi hai so ki ho proper ki kar sakdi hai prevent karne je manage karne like diet lifestyle measures so like eating less salt less sugar if you smoke not smoking if you drink regularly na karo if you're overweight, losing weight can make a big, big difference in the blood pressure. And then if you do have high cholesterol and sugar that are uncontrolled, give you ode na bhi blood pressure. But pani japa enough nahi pinde ode na, that's also a factor. So many things you can do if you're living a stressed life. Tusi onu dekh sakde bhi main kam too much tani kar rahe jidna meri my health is being affected. Am I meditation kar rahe? Am I getting enough sleep? So many factors. That's kind of the bottom line. High blood pressure naturally can be dangerous, and the reason it's even more dangerous is because it's a silent killer. Unless you check it, you can't fix it. Once you check it and you know it's high, you should see someone because jidwai devi diti doctor ne na na to see exercise kiti diet kita meditation kiti proper sleep kiti all that stuff. Fir to bhi dwai band bhi ho sakdi hai. But jada blood pressure je unne ek vari damage shuru karta arteries de vich. ਉਹ ਠੀਕ ਹੋ ਸਕਦਾ ਫਿਰ ਤੋਂ ਯੂ ਨੋ ਚਾਰ ਪੰਜ ਦਵਾਈਆਂ ਲੱਗਦੀਆਂ ਯੂ ਹੈਵ ਟੂ ਸੀ ਅ heart specialist every 3 months. It's way more headache than just identifying quickly and treating ASAP.
Okay. Doctor sir, kuch aur kahunga ki mere ka line bhi nek do. Te tusi kuch Mother's Day bare kuch kehna chahne ho? Aaj Mother's Day hai.
Oh yeah, true. I just wanted to say Happy Mother's Day and to all the moms. Obviously, without moms, we wouldn't be here. Like, now I have a kid too, so I know how important it is. Like, the mother's love is just like, there's nothing else like it. You know, mothers and to like work effortlessly and endlessly for the kids. So, we're lucky. Like, I'm very lucky for my woman. My daughter's very lucky for her. So, Happy Mother's Day.
Okay, doctor, thank you very much for calling. So,
okay, thank you. Bye.
Next line bhi le liye. Hello.
Actually, I was going to say the same thing. Wanted to wish everybody, all the ladies out there that are mothers, Happy Mother's Day. Whether you have whether children, you have pets that you're taking care of, you know, your grandmothers, stepmothers, it's a really big role, you know. You have to do so much. You have to have such a big heart. Be so loving and caring and devoted. I think that's why God gives mothers the ability to have kids, because they have that type of love and ability, you know. It's not easy, that kind of job, and I'm happy that there's a day to celebrate this. So all the mothers, especially my mom, that if she's listening, I'm wishing you a Happy Mother's Day and hope you feel supported and loved always.
So, ਆਪਾਂ ਫਿਰ ਆਪਣੇ ਟੌਪਿਕ ਨੂੰ ਸ਼ੁਰੂ ਕਰ ਲੈਂਦੇ ਹਾਂ ਜੇ ਕਿਸੇ ਭੈਣ ਭਰਾ ਨੇ ਗੱਲ ਕਰਨੀ ਹੋਵੇ ਸ਼ਿਓਰ ਤੁਸੀਂ ਕਦੋਂ ਵੀ ਕਾਲ ਸਟੇਸ਼ਨ ਦੇ 416-620-1778 ਕੋਈ ਲਾਈਨ ਹੈਗੀ ਹੋਰ ਹਾਂਜੀ ਇੱਕ ਲਾਈਨ ਸਾਡੀ ਹੋਰ ਵੀ ਆਈ ਹੈ ਹੈਲੋ
ਹੈਲੋ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਐਕਚੁਅਲੀ ਤਾਂ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ ਪਰ ਉਹ ਚਲੇ ਗਏ ਲੱਗਦੇ ਆ ਲਾਈਨ ਛੱਡ ਕੇ
ਹਾਂਜੀ
ਤੇ ਹਾਰਟ ਦੇ ਬਾਰੇ ਕੁਝ ਪੁੱਛਣਾ ਸੀ ਬਲੱਡ ਪ੍ਰੈਸ਼ਰ ਬਾਰੇ ਪਰ ਉਹਨਾਂ ਨੇ ਕਾਫੀ ਕੁਝ ਦੱਸ ਦਿੱਤਾ ਵਿੱਚ ਰੀਲੀ ਹੈਲਪ ਮੀ ਮੇਰੇ ਕੁਐਸਚਨ ਦਾ ਕਾਫੀ ਜਵਾਬ ਤਾਂ ਮਿਲ ਗਿਆ ਦੈਨ ਦ ਸੈਕੰਡ ਥਿੰਗ ਇਜ਼ ਆਈ ਵਾਂਟਿਡ ਟੂ ਵਿਸ਼ ਆਲ ਦ ਮਦਰਸ ਦ ਵੈਰੀ ਪ੍ਰਾਊਡ ਮਦਰਸ ਏ ਵੈਰੀ ਵੈਰੀ ਹੈਪੀ ਮਦਰਸ ਡੇ ਮੈਂ ਵੀ ਇੱਕ ਮਦਰ ਵੀ ਹਾਂ ਹੁਣ ਮੈਂ ਗ੍ਰੈਂਡ ਮਦਰ ਵੀ ਬਣ ਗਈ ਆਈ ਐਮ ਵੈਰੀ ਬਲੈਸਡ ਮੈਂ ਸਾਰੀਆਂ ਮਦਰਸ ਨੂੰ ਗ੍ਰੈਂਡ ਮਦਰਸ ਨੂੰ ਸਭ ਨੂੰ ਵਿਸ਼ ਕਰਦੀ ਹਾਂ ਕਿ ਦਿਸ ਡੇ ਸ਼ੁਡ ਬੀ ਅ ਗ੍ਰੇਟ ਡੇ ਫਾਰ ਆਲ ਦ ਮਦਰਸ ਐਂਡ ਆਲ ਦ ਕਿਡਸ ਸ਼ੁਡ ਲਵ ਟੂ ਇੰਜੋਏ ਵਿਦ ਦੇਅਰ ਮਦਰਸ ਵਿਸ਼ ਯੂ ਆਲ ਦ ਬੈਸਟ
ਓਕੇ ਥੈਂਕ ਯੂ ਥੈਂਕ ਯੂ ਹੁਣ ਹੋਰ ਲਾਈਨ ਵੀ ਹੈਗੀ ਹਾਂਜੀ ਇੱਕ ਲਾਈਨ ਹੋਰ ਹੈ ਹੈਲੋ
ਵੀਰੇ ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ
ਹਾਂਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ
ਹੈ ਵਧੀਆ ਜੀ ਵਧੀਆ ਹੈਪੀ ਮਦਰਸ ਡੇ ਸਾਡੇ ਵੱਲੋਂ ਵੀ ਸਾਰੇ ਜਣਿਆਂ ਨੂੰ
ਹਾਂਜੀ
ਸਾਰੀਆਂ ਮਦਰਸ ਨੂੰ
ਹਾਂਜੀ
ਡਾਕਟਰ ਮੈਂ ਥੋੜਾ ਜਿਹਾ ਆਪਣੇ ਡਾਕਟਰ ਸਾਹਿਬ ਛੱਡ ਕੇ ਲਾਈਨ ਨੂੰ ਮੈਂ ਇੱਕ ਕੁਐਸਚਨ ਕਰਨਾ ਸੀਗਾ ਬਈ ਕਈ ਵਾਰੀ ਬਲੱਡ ਪ੍ਰੈਸ਼ਰ ਹੁੰਦਾ ਆ ਤਾਂ ਡਾਕਟਰ ਦਵਾਈ ਲਿਖ ਕੇ ਦੇ ਦਿੰਦੇ ਆ ਤਾਂ ਘਰ ਜਿਹੜੇ ਡਾਕਟਰ ਹੁੰਦੇ ਆ ਉਹ ਕਹਿ ਦਿੰਦੇ ਆ ਵੀ ਨਹੀਂ ਇਸ ਦਵਾਈ ਦੇ ਨਾਲ ਸਾਈਡ ਇਫੈਕਟ ਬਹੁਤ ਆ ਤੁਸੀਂ ਨਾ ਖਾਓ ਨਾ ਔਰ ਸਰ ਇੱਦਾਂ ਮੇਰੇ ਨਾਲ ਹੋਈ ਆ ਮੈਂ 5 mg ਦੀ ਗੋਲੀ ਲੈਂਦਾ ਸੀਗਾ ਬਲੱਡ ਪ੍ਰੈਸ਼ਰ ਦੀ ਤਾਂ ਇੱਕ ਪੜਿਆ ਲਿਖਿਆ ਭਤੀਜਾ ਮੇਰਾ ਆ ਗਿਆ ਚੰਡੀਗੜ੍ਹੋਂ ਉਹ ਕਿਤੇ ਦਵਾਈ ਦੇਖ ਲਈ ਟੇਬਲ ਤੇ ਪਈ ਉਹਨੂੰ ਕਹਿੰਦਾ ਆਹ ਦਵਾਈ ਕੌਣ ਖਾਂਦਾ ਮੈਂ ਕਿਹਾ ਮੈਂ ਖਾਂਦਾ ਕਹਿੰਦਾ ਇਹਦੇ ਸਾਈਡ ਇਫੈਕਟ ਬਹੁਤ ਆ ਡਾਕਟਰ ਸਾਹਿਬ ਮੈਂ 15 ਦਿਨ ਉਹ ਦਵਾਈ ਨਹੀਂ ਖਾਧੀ ਮੈਂ ਬਾਅਦ ਦੇ ਵਿੱਚ ਡਾਕਟਰ ਦੇ ਗਿਆ ਤਾਂ ਮੈਨੂੰ 40 mg ਲਾ ਦਿੱਤੀ ਉਹਨੇ ਉਹ ਡਾਕਟਰ ਨੇ ਮੈਨੂੰ ਜਿਹੜਾ ਉਹਨੇ ਮੈਨੂੰ ਉਹਦੇ ਜਿਹੜੇ ਗੱਲ ਕਰਨ ਦਾ ਸਟਾਈਲ ਸੀਗਾ ਉਹ ਮੈਨੂੰ ਵੱਖਰਾ ਸਹਿਣਾ ਪਿਆ ਕਹਿੰਦੇ ਤੈਨੂੰ ਕਿਹਾ ਕਿ ਸੀਗਾ ਇਹ ਦਵਾਈ ਮੈਂ ਕਿਹਾ ਯਾਰ ਭਤੀਜਾ ਸੀ ਮੇਰਾ ਇੱਕ ਪੜਿਆ ਲਿਖਿਆ ਕਹਿੰਦਾ ਪੜਿਆ ਲਿਖਿਆ ਜ਼ਿਆਦਾ ਆ ਤੇ ਮੈਂ ਉਹਦੇ ਕਹੇ ਤੇ ਛੱਡ ਦਿੱਤੀ ਇੱਕ ਡਾਕਟਰ ਸਾਹਿਬ ਹੋਰ ਵੀ ਪ੍ਰੋਬਲਮ ਆਉਂਦੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਜਿੰਨਾ ਚਿਰ ਕੋਈ ਚੱਕਰ ਖਾ ਕੇ ਡਿੱਗੇ ਨਾ ਉਹਨਾਂ ਚਿਰ ਡਾਕਟਰ ਜਾ ਕੇ ਚੈੱਕ ਨਹੀਂ ਕਰਾਉਂਦੇ ਤਾਂ ਜੇ ਡਾਕਟਰ ਨੇ ਲਿਖ ਦਿੱਤਾ ਵੀ ਤੇਰਾ ਬਲੱਡ ਪ੍ਰੈਸ਼ਰ ਹਾਈ ਸੀ ਤੈਨੂੰ ਤਾਂ ਚੱਕਰ ਆਏ ਆ ਮੈਡੀਕੇਸ਼ਨ ਤੈਨੂੰ ਲੈਣੀ ਪੈਣੀ ਆ ਹੁਣ ਮੈਡੀਕੇਸ਼ਨ ਆਪਣਾ ਕੰਮ ਕਰਦੀ ਆ ਉਹ 10-20-30 ਦਿਨ ਦੇ ਬਾਅਦ ਚੱਕਰ ਆਉਣਾ ਬੰਦ ਕਰ ਦਿੰਦੀ ਆ ਤੇ ਨਾਲ ਹੀ ਦਵਾਈ ਬੰਦ ਕਰ ਦਿੰਦੇ ਆ ਮੇਰਾ ਕਹਿਣ ਦਾ ਮਤਲਬ ਸਿਰਫ ਇਹੀ ਸੀਗਾ ਵੀ ਜੇ ਦਵਾਈ ਡਾਕਟਰ ਨੇ ਲਿਖ ਕੇ ਦਿੱਤੀ ਆ ਅੰਟਲ ਉਹਨਾਂ ਚਿਰ ਨਾ ਛੱਡੋ ਜਿੰਨਾ ਚਿਰ ਤੁਹਾਨੂੰ ਡਾਕਟਰ ਨੀ ਕਹਿੰਦਾ ਵੀ ਯਾਰ ਇਹ ਦਵਾਈ ਤੈਨੂੰ ਤੂੰ ਹੁਣ ਛੱਡ ਦੇ ਜਾਂ ਤੇਰੀ ਘੱਟ ਕਰ ਦਿੰਦੇ ਆ ਆਪ ਹੀ ਤਾਂ ਡਾਕਟਰ ਬਣ ਜਾਂਦੇ ਬਾਅਦ ਦੇ ਵਿੱਚ ਕਹਿ ਦਿੰਦੇ ਯਾਰ ਦਵਾਈ ਨੀ ਚੰਗੀ ਦਿੱਤੀ ਹੈਗੀ ਮੈਂ ਤਾਂ ਆਪਣੇ ਡਾਕਟਰ ਸਾਹਿਬ ਨੂੰ ਇਹੀ ਗੱਲ ਕਹਿਣੀ ਸੀ ਵੀ ਥੋੜਾ ਜਿਹਾ ਇਹਨਾਂ ਨੂੰ ਕਹੋ ਵੀ ਬਲੱਡ ਪ੍ਰੈਸ਼ਰ ਦੀ ਦਵਾਈ ਨਹੀਂ ਤੁਸੀਂ ਛੱਡ ਸਕਦੇ ਜਿੰਨਾ ਚਿਰ ਤੁਹਾਨੂੰ ਡਾਕਟਰ ਨੇ ਕਹਿੰਦਾ ਹੈ
ਹਾਂਜੀ ਭਾਜੀ ਤੁਹਾਡੀ ਗੱਲ ਨੂੰ ਮੈਂ ਅੱਗੇ ਤੋਰਦਾ ਵੀ ਇੱਕ ਪੰਜਾਬੀ ਦੀ ਕਹਾਵਤ ਹੈ ਨੀਮ ਹਕੀਮ ਖਤਰਾ ਜਾਨ ਸਾਡੇ ਸਾਊਥ ਏਸ਼ੀਅਨ ਦੇ ਵਿੱਚ ਸਾਰੇ ਹੀ ਡਾਕਟਰਾਂ ਜਿਹੜਾ ਬੰਦਾ ਡਾਕਟਰ ਐਮ ਡੀ ਐਮ ਬੀ ਬੀ ਐਸ ਹੈ ਨਾ, ਜੇ ਕਿਤੇ ਕੰਪਨੀ ਚ ਬੈਠਾ ਹੋਵੇ, ਕਿਉਂਕਿ ਆਪਾਂ ਸਾਰੇ ਹਿਊਮਨ ਬੀਂਗ ਆ, ਜੇ ਉਹਨੂੰ ਵੀ ਕੋਈ ਪ੍ਰੋਬਲਮ ਆ ਜਾਂ ਕਿਤੇ ਸਿਰ ਦੁਖੇ ਨਾ, ਜਿਹੜੇ ਅਨਪੜ੍ਹ ਸਕੂਲ ਨਹੀਂ ਗਏ ਹੁੰਦੇ ਉਹ ਵੀ ਡਾਕਟਰ ਨੂੰ ਦਵਾਈ ਦੱਸਣੀ ਸ਼ੁਰੂ ਕਰ ਦਿੰਦੇ ਨੇ। ਸੋ ਇਸ ਕਰਕੇ ਤੇ ਜੇ ਕਿਤੇ ਡਾਕਟਰ ਦਾ ਪਤਾ ਲੱਗ ਜੇ, ਫਿਰ ਹਰੇਕ ਜਿਹਨਾਂ ਬਿਮਾਰ ਹੋ ਜਾਂਦਾ, ਮਰੀਜ਼ ਹੁੰਦਾ ਆਪਣੀ ਆਪਣੀ ਦਵਾਈ, ਉਹ ਇਹ ਨਹੀਂ ਸੋਚਦੇ ਵੀ ਡਾਕਟਰ ਵੀ ਕੰਪਨੀ ਚ ਆਇਆ, ਉਹ ਵੀ ਆਪਣਾ ਇੰਜੋਏ ਕਰਨਾ ਆਇਆ। ਸੋ ਇਸ ਕਰਕੇ ਆਪਾਂ ਨੂੰ ਆਪਣੀ ਅਕਲ ਛੱਡ ਕੇ ਹਰੇਕ ਬੰਦਾ ਹਰ ਫੀਲਡ ਦੇ ਵਿੱਚ ਐਕਸਪਰਟ ਨਹੀਂ ਹੋ ਸਕਦਾ। ਜਿੱਥੇ ਤੁਸੀਂ ਐਕਸਪਰਟ ਹੋ ਵਧੀਆ ਗੱਲ ਹੈ, ਜਿੱਥੇ ਐਕਸਪਰਟ ਨਹੀਂ ਤਾਂ ਦੂਜਾ ਜਿਹੜਾ ਬੰਦਾ ਵੀ ਐਕਸਪਰਟ ਹੈ ਉਹਦੀ ਔਥੈਂਟਿਸਿਟੀ ਹੈ ਉਹਦੀ ਗੱਲ ਮੰਨਿਆ ਕਰੋ। ਐਵੇਂ ਵੀ ਮਾਲਟਨ ਚ ਮਾਲਿਸ਼ ਕਰਕੇ ਗੋਡੇ ਠੀਕ ਕਰਦਾ ਹੁੰਦਾ, ਉਹਦੀ ਪੂਰੀ ਬੋਤਲ ਪੀਤੀ ਹੁੰਦੀ ਹੈ, ਗੋਡਾ ਕੱਢ ਤਾਂ ਦੇਊਗਾ, ਠੀਕ ਕੀ ਕਰਨਾ ਫਿਰ ਬਾਅਦ ਚ ਪਛਤਾਵਾਂਗੇ ਆਪਾਂ। ਸੋ ਇਸ ਕਰਕੇ ਪ੍ਰੋਫੈਸ਼ਨਲ ਬੰਦਿਆਂ ਕੋਲ ਜਾਓ ਤੇ ਉਹਨਾਂ ਦੀ ਰਹਿ ਲਿਆ ਕਰੋ। ਥੈਂਕ ਯੂ ਵੈਰੀ ਮਚ।
ਓਕੇ, ਥੈਂਕਸ।
ਕੋਈ ਲਾਈਨ ਹੋਰ ਵੀ? ਓਕੇ, ਸੋ ਚਲੋ ਹੁਣ ਆਪਾਂ ਜਿੰਨਾ ਕੁ ਟਾਈਮ ਬਚਿਆ ਇਹ ਮਦਰਸ ਡੇ ਦੇ ਉੱਤੇ ਗੱਲਬਾਤ ਕਰਦੇ ਹਾਂ, ਜੋ ਕੁਛ ਹੈ ਬੜੇ ਸਿੰਪਲ ਤਰੀਕੇ ਨਾਲ। ਇੱਕ ਮੈਂ ਬੇਨਤੀ ਕਰਦੇ ਹਾਂ ਕਿ ਮੇਰਾ ਜਿਹੜਾ ਯੂਟਿਊਬ ਤੇ ਚੈਨਲ ਆਉਂਦਾ ਨਾ ਮਾਇੰਡ ਐਂਡ ਬਾਡੀ, ਉਹ ਤੁਸੀਂ ਸੁਣਿਆ ਕਰੋ, ਤੇ ਜੇ ਤੁਸੀਂ ਲਾਈਕ ਕਰਦੇ ਹੋ ਤੇ ਤੁਸੀਂ ਉਹਨੂੰ ਪਲੀਜ਼ ਸਬਸਕ੍ਰਾਈਬ ਵੀ ਕਰ ਦਿਆ ਕਰੋ। ਅੱਜ ਕੱਲ੍ਹ ਬਾਹਲੇ ਜਿਹੜੇ ਟੌਪਿਕ ਨੇ ਉਹ ਪਾਕਿਸਤਾਨ ਦੀ ਪੋਲੀਟਿਕਸ ਦੇ ਉੱਤੇ ਮੈਂ ਕਰ ਰਹੇ ਹਾਂ, ਤੇ ਹੁਣ ਮੇਰੇ ਖਿਆਲ ਜੂਨ ਦੇ ਵਿੱਚ ਆਪਾਂ ਫਿਰ ਇੰਡੀਅਨ ਆ, ਇੰਡੀਅਨ ਦੇ ਟੌਪਿਕ ਕਰਿਆ ਕਰਾਂਗੇ, ਰੂਹਾਨੀ ਵੀ ਕਰਿਆ ਕਰਾਂਗੇ, ਪੋਲੀਟੀਕਲੀ ਵੀ ਕਰਿਆ ਕਰਾਂਗੇ। ਸੋ ਮਾਇੰਡ ਐਂਡ ਬਾਡੀ ਦੇ ਤੁਸੀਂ ਯੂਟਿਊਬ ਤੇ ਜਾ ਕੇ, ਮੈਡੀਕਲ ਦੇ ਬਹੁਤ ਨੇ ਟੌਪਿਕ ਉਹਦੇ ਵਿੱਚ, ਸਪਿਰਚੁਅਲਿਟੀ ਦੇ ਵੀ ਨੇ, ਤੁਸੀਂ ਜਾ ਕੇ ਮਾਇੰਡ ਐਂਡ ਬਾਡੀ ਤੇ ਮੇਰਾ ਜਿਹੜਾ ਪ੍ਰੋਗਰਾਮ ਹੈ ਯੂਟਿਊਬ ਦੇ ਉੱਤੇ, ਫੇਸਬੁੱਕ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਗੱਲ ਕਰੀਏ ਮਦਰਸ ਡੇ ਦੀ, ਅੱਜ ਮਦਰਸ ਡੇ ਹੈ। ਮਦਰਸ ਡੇ ਦਾ ਮਤਲਬ ਕੀ ਹੈ? ਮਦਰਸ ਡੇ ਇਜ਼ ਅ ਸਪੈਸ਼ਲ ਡੇ, ਅੱਜ ਖਾਸ ਦਿਨ ਹੈ ਜਿਹਦੇ ਵਿੱਚ ਅਸੀਂ ਮਦਰਸ ਨੂੰ ਆਨਰ ਕਰਦੇ ਹਾਂ, ਰੈਕੋਗਨਾਈਜ਼ ਕਰਦੇ ਹਾਂ, ਜਿਹੜਾ ਉਹਨਾਂ ਨੇ ਸਾਡੇ ਲਈ ਸੈਕਰੀਫਾਈਸ ਕੀਤੀ ਹੈ, ਸਾਡੇ ਲਈ ਬਲੀਦਾਨ ਦਿੱਤਾ, ਕੁਰਬਾਨੀਆਂ ਦਿੱਤੀਆਂ। ਜੰਮਣ ਤੋਂ ਲੈ ਕੇ ਜਿੰਨਾ ਚਿਰ ਤੱਕ ਮਦਰ ਹੈਗੀ, ਉਹ ਸਾਡੀ ਹਰ ਤਰੀਕੇ ਨਾਲ ਦੇਖ ਰੇਖ ਕਰਦੀ ਹੈ, ਦੇਖਭਾਲ ਕਰਦੀ ਹੈ। ਜੰਮੇ ਸੀਗੇ ਤੇ ਟੱਟੀ ਪਿਸ਼ਾਬ ਜਦੋਂ ਕਰਦੇ ਸੀ ਨਾ, ਗੁਆਂਢੀਆਂ ਨੇ ਆ ਕੇ ਨਹੀਂ ਆਪਣੇ ਡਾਈਪਰ ਸਾਫ਼ ਕੀਤੇ, ਮਦਰ ਹੀ ਕਰਦੀ ਹੈ, ਨਲਾਉਂਦੀ ਹੈ, ਸਲਾਉਂਦੀ ਹੈ, ਦੁੱਧ ਪਿਲਾਉਂਦੀ ਹੈ। ਸਕੂਲ ਚ ਜਾਂਦੇ ਹਾਂ, ਆਉਂਦੇ ਨੂੰ ਗਰਮ ਗਰਮ ਰੋਟੀ ਪਰੌਂਠਾ ਤੇ ਨਾਲ ਅੰਬ ਦਾ ਅਚਾਰ ਦੀ ਫਾੜੀ ਰੱਖ ਕੇ ਵੀ ਮਦਰ ਹੀ ਦਿੰਦੀ ਹੈ। ਜੇ ਕਿਤੇ ਬਿਮਾਰ ਹੋ ਗਏ ਤੇ ਠੰਡੀਆਂ ਪੱਟੀਆਂ ਵੀ ਮੱਥੇ ਤੇ ਉਹੀ ਰੱਖਦੀ ਹੈ, ਲੱਤਾਂ ਵੀ ਉਹੀ ਘੁੱਟਦੀ ਹੈ ਤੇ ਦਵਾਈ ਵੀ ਉਹੀ ਲਿਆਉਂਦੀ ਹੈ। ਜੇ ਕਿਤੇ ਪੁੱਠੇ ਸਿੱਧੇ ਕੰਮ ਕਰਕੇ ਫਸ ਗਏ ਤੇ ਆਪਣੀ ਜਵਾਨ ਨਹੀਂ ਖੋਲਦੀ, ਫੇਰ ਵੀ ਰੱਬ ਕੋਲੇ ਦੁਆ ਕਰਦੀ ਹੈ। ਮਾਂ ਦੁਨੀਆਂ ਦੇ ਵਿੱਚ ਸਿਰਫ ਇੱਕੋ ਇੱਕ ਮਾਂ ਹੀ ਹੈ ਜਿਹੜੀ ਰੱਬ ਦੇ ਕੋਲੋਂ ਆਪਣੇ ਵਾਸਤੇ ਕੁਛ ਨਹੀਂ ਮੰਗਦੀ। ਦੁਨੀਆਂ ਦੇ ਹਰ ਬੰਦਾ ਆਪਣੇ ਵਾਸਤੇ ਮੰਗਦਾ, ਪਰ ਮਾਂ ਹੀ ਸਿਰਫ ਇੱਕੋ ਇੱਕ ਅਜਿਹੀ ਲੇਡੀ ਹੈ ਜਿਹੜੀ ਆਪਣੇ ਲਈ ਨਹੀਂ ਸਗੋਂ ਆਪਣੇ ਬੱਚਿਆਂ ਦੇ ਲਈ ਮੰਗਦੀ ਹੈ। ਮਾਂ ਇੱਕ ਉਹ ਬੈਂਕ ਹੈ, ਬੈਂਕ ਦੇ ਵਿੱਚ ਆਪਾਂ ਜਾਂਦੇ ਹਾਂ ਤੇ ਉੱਥੇ ਪੈਸੇ ਜਮ੍ਹਾਂ ਕਰਾਉਣੇ ਤੇ ਕਢਾ ਲੈਣੇ, ਬੈਂਕ ਪੂਰਾ ਹਿਸਾਬ ਦੇ ਦਿੰਦਾ ਸਾਨੂੰ ਜਦੋਂ ਲਵੀਏ ਕਿ ਕੀ ਕੱਢਿਆ ਤੇ ਕੀ ਪਾਇਆ। ਪਰ ਮਦਰ ਦੇ ਕੋਲੇ ਉਹ ਵਧੀਆ ਬੈਂਕ ਹੈ ਜਿਹਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਨੇ ਉਹਦਾ ਪ੍ਰਚਾਰ ਕਰਦੀ ਹੈ, ਜਿਹੜੀਆਂ ਅਸੀਂ ਇਲਤਾਂ ਕੀਤੀਆਂ ਹੁੰਦੀਆਂ, ਪੁੱਠੇ ਸਿੱਧੇ ਕੰਮ ਕੀਤੇ ਨੇ, ਉਹ ਜਵਾਨ ਸੀਰਾਂ ਦੀ ਉਹ ਕਦੇ ਦੱਸਦੀ ਨਹੀਂ ਹੈ। ਸੋ ਮਦਰ ਨੂੰ ਜਿਹੜਾ ਹੈਗਾ ਨਾ, ਨੈਪੋਲੀਅਨ ਫਰਾਂਸ ਦੇ ਵਿੱਚ ਹੋਇਆ ਸੀਗਾ, ਬੜਾ ਮਸ਼ਹੂਰ ਰਾਜਾ, ਉਹਨੇ ਕਿਹਾ ਸੀਗਾ ਜੇ ਤੁਸੀਂ ਮੈਨੂੰ ਚੰਗੀਆਂ ਮਾਵਾਂ ਦੇ ਦਿਓ ਤਾਂ ਮੈਂ ਇੱਕ ਵਧੀਆ ਸੁਸਾਇਟੀ ਕ੍ਰੀਏਟ ਕਰ ਸਕਦਾ, ਕਿਉਂਕਿ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜਿਹੋ ਜਿਹੀ ਸਾਡੀ ਕੰਪਨੀ ਹੋਗੀ, ਜੇ ਸਾਡੀ ਮਾਂ ਵਧੀਆ ਹੈ ਨਾ, ਤਾਂ ਉਹ ਸਾਨੂੰ ਬੜੀਆਂ ਚੰਗੀਆਂ ਗੱਲਾਂ ਸਿਖਾਉਂਦੀ ਹੈ। ਬਾਬਾ ਫਰੀਦ ਦੀ ਮਾਂ ਨੂੰ ਅੱਜ ਮੈਂ ਯਾਦ ਜ਼ਰੂਰ ਕਰਦਾ, ਜਦੋਂ ਕਹਿੰਦੇ ਬਾਬਾ ਫਰੀਦ ਛੋਟੇ ਸੀਗੇ ਤੇ ਮਾਂ ਨੇ ਮਸੱਲਾ ਉਹਨੂੰ ਡਾਹ ਦੇਣਾ, ਵਿਛਾ ਦੇਣਾ, ਮਸੱਲਾ ਕਹਿੰਦੇ ਨੇ ਚਾਰ ਪਾਈ, ਸੋਰੀ ਕਾਰਪੈਟ ਕਹਿ ਲਓ, ਕਿ ਵੀ ਤੂੰ ਇੱਥੇ ਖੁਦਾ ਦੀ ਬੰਦਗੀ ਕਰ। ਫਰੀਦ ਸਾਹਿਬ ਸੀਗੇ ਛੋਟੇ, ਉਹ ਕਹਿੰਦੇ ਮਾਂ ਜੇ ਮੈਂ ਬੰਦਗੀ ਕੀਤੀ, ਇਬਾਦਤ ਕੀਤੀ, ਨਮਾਜ਼ ਕੀਤੀ, ਪਾਠ ਪੜ੍ਹਿਆ ਤਾਂ ਮੈਨੂੰ ਕੀ ਫਾਇਦਾ ਹੋਊਗਾ। ਉਹ ਕਹਿੰਦੀ, ਮਾਂ ਕਹਿੰਦੀ ਵੀ ਫਰੀਦ ਜੇ ਤੂੰ ਇਬਾਦਤ ਕਰੇਗਾ ਨਾ, ਬੰਦਗੀ ਕਰੇਗਾ ਤਾਂ ਖੁਦਾ ਤੈਨੂੰ ਸ਼ੱਕਰ ਦੇਊਗਾ, ਕਿਉਂਕਿ ਉਸ ਟਾਈਮ ਰਸਗੁੱਲੇ ਨਹੀਂ ਹੁੰਦੇ ਸੀ, ਉਸ ਟਾਈਮ ਲੱਡੂ ਨਹੀਂ ਹੁੰਦੇ ਸੀਗੇ, ਉਸ ਟਾਈਮ ਮਿਲਕ ਕੇਕ ਨਹੀਂ ਹੁੰਦੇ ਸੀ, ਉਦੋਂ ਬੱਚਿਆਂ ਨੂੰ ਖਾਣ ਲਈ ਸ਼ੱਕਰ ਬਹੁਤ ਵਧੀਆ ਸਵੀਟ ਡਿਸ਼ ਹੁੰਦੀ ਸੀਗੀ। ਉਹ ਕਹਿੰਦੀ ਤੈਨੂੰ ਸ਼ੱਕਰ ਮਿਲੂਗੀ। ਉਹਨੇ ਲਾਲ ਦਿੱਤਾ, ਝੂਠ ਬੋਲਿਆ, ਤੇ ਜਦੋਂ ਫਰੀਦ ਰੱਬ ਦਾ ਨਾਂ ਜਪਦਾ ਸੀ, ਉਹ ਮੱਲਕ ਦੇ ਨੇ ਉਹਦੇ ਥੱਲੇ, ਕੱਪੜੇ ਦੇ ਥੱਲੇ, ਮਸੱਲੇ ਦੇ ਥੱਲੇ ਸ਼ੱਕਰ ਰੱਖ ਦਿੰਦੀ, ਤੇ ਜਦੋਂ ਉਹਨੇ ਇਬਾਦਤ ਕਰਨੀ ਪੂਰੀ ਕੰਪਲੀਟ ਕਰਨੀ, ਨਮਾਜ਼ ਪੜ੍ਹਨੀ, ਤਾਂ ਥੱਲੇ ਸ਼ੱਕਰ ਮਿਲਣੀ, ਬੜਾ ਖੁਸ਼ ਹੁੰਦਾ ਸੀਗਾ। ਸੋ ਅਖੀਰ ਦੇ ਵਿੱਚ ਦੇਖੋ, ਉਹਨੇ ਛੋਟੀ ਛੋਟੀ ਗੱਲਾਂ, ਚਾਹੇ ਉਹ ਝੂਠ ਹੀ ਸੀ ਪਰਪਜ਼ ਅੱਛਾ ਸੀ, ਅਲਟੀਮੇਟਲੀ ਉਹ ਜਿਹੜਾ ਛੋਟਾ ਬੱਚਾ ਫਰੀਦ ਸੀਗਾ ਉਹ ਬਾਬਾ ਫਰੀਦ ਬਣਿਆ, ਦੁਨੀਆਂ ਦਾ ਮਹਾਨ ਸੰਤ ਬਣਿਆ। ਇਹ ਮਾਂ ਦਾ ਰੋਲ ਹੁੰਦਾ। ਮਾਂ ਕਦੇ ਵੀ, ਮਾਂ ਜਿੰਨੀ ਮਰਜ਼ੀ ਮਾੜੀ ਹੋਵੇ ਪਰ ਉਹ ਆਪਣੇ ਬੱਚੇ ਲਈ 100% ਸਿੰਸੀਅਰ ਹੁੰਦੀ ਹੈ। ਮਦਰਸ ਡੇ ਅੱਜ ਕਿਉਂ ਮਨਾਇਆ ਜਾਂਦਾ? ਮਦਰਸ ਡੇ ਦੁਨੀਆਂ ਦੇ ਵਿੱਚ ਮਈ ਦਾ ਜਿਹੜਾ ਮਹੀਨਾ ਹੁੰਦਾ ਨਾ, ਉਹਦਾ ਜਿਹੜਾ ਸੈਕਿੰਡ ਸੰਡੇ ਹੁੰਦਾ, ਜਿਵੇਂ ਇਸ ਸਾਲ ਸੈਕਿੰਡ ਸੰਡੇ ਅੱਜ 12 ਤਰੀਕ ਹੈ ਨਾ, ਪਹਿਲਾ ਸੰਡੇ ਸੀਗਾ 5 ਨੂੰ ਤੇ ਅੱਜ ਹੈ 12 ਨੂੰ। ਜਿਹੜਾ ਵੀ ਸੈਕਿੰਡ ਸੰਡੇ ਮਈ ਦੇ ਮਹੀਨੇ ਹੋਵੇ ਉਸ ਦਿਨ ਮਦਰਸ ਡੇ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ। ਸ਼ੁਰੂਆਤ ਕਿਵੇਂ ਹੋਈ ਸੀਗੀ? ਸ਼ੁਰੂਆਤ ਇਹ ਹੋਈ ਸੀਗੀ ਕਿ ਅਮਰੀਕਾ ਦੇ ਵਿੱਚ ਵੈਸਟ ਵਰਜੀਨੀਆ ਚ ਇੱਕ ਸਕੂਲ ਟੀਚਰ ਸੀ, ਉਹਦਾ ਨਾਂ ਸੀ ਐਨਾ ਜਾਰਵਿਸ। ਉਹਦੀ ਜਿਹੜੀ ਮਾਂ ਸੀਗੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮਕਾਰ ਕਰਕੇ ਉਹਨੂੰ ਪਾਲਦੀ ਪੋਸਦੀ ਸੀ ਤੇ ਉਹਨੂੰ ਟੀਚਰ ਬਣਾਇਆ। ਤੇ ਜਦੋਂ ਉਹਦੀ ਮਦਰ ਦੀ, ਐਨਾ ਜਾਰਵਿਸ ਦੀ ਮਦਰ ਦੀ ਡੈਥ ਹੋ ਗਈ ਨਾ, ਤਾਂ ਉਹਨੂੰ ਬੜਾ ਮਹਿਸੂਸ ਹੋਇਆ ਕਿਉਂਕਿ ਉਹਨੇ ਵੀ ਸ਼ਾਦੀ ਨਹੀਂ ਕਰਾਈ ਸੀ, ਸਾਰਾ ਦਿਨ ਰੋਂਦੀ ਰਹਿੰਦੀ ਸੀ। ਉਹਨੇ ਬਹੁਤ ਸਾਰੇ ਆਰਟੀਕਲ ਲਿਖੇ, ਅਖਬਾਰਾਂ ਚ ਦਿੱਤੇ, ਚਰਚ ਚ ਗਈ। ਉਹ ਕਹਿੰਦੇ ਮਦਰ ਨੂੰ ਭੁੱਲ ਜਾਂਦੇ ਹਾਂ ਅਸੀਂ, ਉਦੋਂ ਮਰ ਜਾਂਦੀ ਹੈ, ਸਗੋਂ ਉਹਦੀ ਯਾਦਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਸੋ ਫਾਈਨਲੀ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਸੀਗੇ ਵੁਡਰੋ ਵਿਲਸਨ, 1914 ਦੇ ਵਿੱਚ ਉਹਨਾਂ ਨੇ ਕਾਨੂੰਨ ਬਣਾਤਾ ਤੇ ਉਸ ਤੋਂ ਬਾਅਦ ਮਦਰਸ ਡੇ ਸਾਰੀ ਦੁਨੀਆਂ ਦੇ ਵਿੱਚ ਮਨਾਇਆ ਜਾਣ ਲੱਗਾ। ਸੋ ਇਸ ਕਰਕੇ ਮਦਰਸ ਡੇ ਦੀਆਂ ਬਹੁਤ ਹੀ ਸੈਕਰੀਫਾਈਸ ਨੇ। ਮਦਰ ਜਿਹੜੀ ਹੈਗੀ ਉਹ ਸਾਡੀ ਲਾਈਫ ਦੇ ਵਿੱਚ ਇਟਸ ਸੋ ਇੰਪੋਰਟੈਂਟ। ਮਹਾਤਮਾ ਬੁੱਧ ਦੀ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ। ਮਹਾਤਮਾ ਬੁੱਧ ਇੱਕ ਵਾਰ ਆਪਣੇ ਚੇਲਿਆਂ ਨੂੰ ਮਦਰ ਦੀ ਇੰਪੋਰਟੈਂਸ ਦੇ ਬਾਰੇ ਦੱਸ ਰਹੇ ਸੀਗੇ। ਉਹਨਾਂ ਦੇ ਵਿੱਚੋਂ ਇੱਕ ਚੇਲਾ ਖੜਾ ਹੋਇਆ ਤੇ ਉਹਨੇ ਮਹਾਤਮਾ ਬੁੱਧ ਨੂੰ ਕਿਹਾ ਕਿ ਗੁਰੂ ਜੀ, ਤੁਸੀਂ ਅੱਜ ਸਿਰਫ ਮਾਵਾਂ ਦੀ ਇੰਪੋਰਟੈਂਸ ਦੱਸ ਰਹੇ ਹੋ, ਕੀ ਫਾਦਰ ਦੀ ਇੰਪੋਰਟੈਂਸ ਨਹੀਂ? ਕੀ ਬ੍ਰਦਰ ਦੀ ਇੰਪੋਰਟੈਂਸ ਨਹੀਂ? ਕੀ ਸਿਸਟਰ ਦੀ ਇੰਪੋਰਟੈਂਸ ਨਹੀਂ? ਮਦਰ ਦੀ ਇੰਨੀ ਕਿਉਂ ਇੰਪੋਰਟੈਂਸ ਹੈ? ਮਹਾਤਮਾ ਬੁੱਧ ਮੁਸਕਰਾਏ ਤੇ ਕਹਿੰਦੇ, ਬੇਟਾ, ਮਦਰ ਦੀ ਇੰਪੋਰਟੈਂਸ ਇਸ ਕਰਕੇ ਸਭ ਤੋਂ ਜ਼ਿਆਦਾ ਹੈ, ਤੇਰੇ ਇਸ ਵੇਲੇ ਸਮਝ ਨਹੀਂ ਆਉਣਾ ਜੇ ਮੈਂ ਤੈਨੂੰ ਗੱਲ ਕਰੂੰਗਾ, ਤੈਨੂੰ ਮੈਂ ਇਹਦਾ ਜਵਾਬ ਕੱਲ ਨੂੰ ਦਊਂਗਾ। ਉਹ ਕਹਿੰਦਾ ਠੀਕ ਹੈ ਜੀ, ਕਿਉਂਕਿ ਉਹਨਾਂ ਦਾ ਚੇਲਾ ਸੀਗਾ। ਮਹਾਤਮਾ ਬੁੱਧ ਨੇ ਨਾਲ ਇੱਕ ਪੱਥਰ ਪਿਆ ਸੀਗਾ ਤੇ ਦੂਸਰੇ ਚੇਲੇ ਨੂੰ ਕਿਹਾ ਵੀ ਉਹ ਪੱਥਰ ਚੱਕ ਕੇ ਇਹਦੇ ਢਿੱਡ ਤੇ ਬੰਨ ਦੇ, 2-3 ਕਿਲੋ ਦਾ ਹੋਣਾ। ਉਹ ਦੂਸਰੇ ਚੇਲੇ ਨੇ ਉਹਦੇ ਢਿੱਡ ਤੇ ਬੰਨ ਤਾ ਤੇ ਕਹਿੰਦੇ, ਬੇਟਾ ਤੂੰ ਜਾ, ਕੱਲ ਨੂੰ ਆ ਜੀ, ਤੈਨੂੰ ਮੈਂ ਜਵਾਬ ਦੇਊਂਗਾ। ਹੁਣ ਜਦੋਂ ਉਹਦੇ ਢਿੱਡ ਤੇ 2 ਕਿਲੋ ਦਾ ਪੱਥਰ ਬੰਨ ਤਾ ਤੇ ਘਰੇ ਗਿਆ ਬੂਟਾਂ ਤੋਂ ਜਰਾਬਾਂ ਲਾਉਣ, ਜਰਾਬਾਂ ਲਾਵੇ ਤੇ ਲਈਆਂ ਨਾ ਜਾਣ ਬੜੀਆਂ ਔਖੀਆਂ, ਕੁਰਸੀ ਤੇ ਬੈਠਣ ਲੱਗਿਆ ਫੇਰ ਔਖਾ ਹੋ ਗਿਆ, ਰੋਟੀ ਖਾਣ ਲੱਗਿਆ ਫੇਰ ਔਖਾ ਹੋ ਗਿਆ, ਨਹਾਉਣਾ ਉਦੋਂ ਔਖਾ ਹੋ ਗਿਆ। ਉਹ ਕਹਿੰਦਾ ਹੈਰਾਨ, ਡਬਲ ਮਾਈਂਡਡ ਜਿਹਾ ਹੋ ਗਿਆ। ਮੈਂ ਪੁੱਛਿਆ ਮਾਂ ਦੀ ਕਿਉਂ ਇੰਪੋਰਟੈਂਸ ਹੈ, ਇਹਨਾਂ ਨੇ ਪੱਥਰ ਬੰਨਤਾ ਵੀ ਇਹਦਾ ਨਹੀਂ ਫਾਇਦਾ, ਮੈਂ ਕੱਲ ਨੂੰ ਕਾਹਦੇ ਲਈ ਟਿਕਣਾ, ਮੈਂ ਤਾਂ ਹੁਣ ਹੀ ਜਾਂਦਾ ਵਾਪਸ। ਉਹ ਮਹਾਤਮਾ ਬੁੱਧ ਕੋਲੇ 3-4 ਘੰਟੇ ਬਾਅਦ ਚਲਿਆ ਗਿਆ, ਜਾ ਕੇ ਕਹਿੰਦਾ ਜੀ ਮੈਂ ਤਾਂ ਬਹੁਤ ਦੁਖੀ ਹਾਂ, ਮੇਰੇ ਤੁਸੀਂ ਪੱਥਰ ਬੰਨਤਾ, ਮੈਥੋਂ ਨੀ ਸਾਹ ਨਹੀਂ ਲਿਆ ਜਾਂਦਾ, ਮੇਰੇ ਕੋਲ ਦਾ ਪੱਥਰ ਖੋਲ ਕੇ ਰੱਖਤਾ। ਤੇ ਮਹਾਤਮਾ ਬੁੱਧ ਕਹਿੰਦੇ ਬਸ ਚੱਲ, ਤੈਨੂੰ ਕੱਲ ਨੂੰ ਨੀ, ਤੈਨੂੰ ਅੱਜ ਹੀ ਜਵਾਬ ਦੇਣਾ, ਤੈਨੂੰ ਸਮਝ ਲੱਗ ਗਈ ਹੋਣੀ। ਉਹ ਕਹਿੰਦਾ ਜੀ ਮੈਨੂੰ ਤਾਂ ਸਮਝ ਨਹੀਂ ਲੱਗੀ। ਉਹ ਕਹਿੰਦੇ ਬੇਟਾ, ਸੋਚ ਕੇ ਦੇਖ, ਤੇਰੇ ਆ 2 ਕਿਲੋ ਦਾ ਪੱਥਰ ਰੱਖਿਆ ਸੀ, ਤੂੰ 4 ਘੰਟੇ ਨਹੀਂ ਰੱਖ ਸਕਿਆ, ਜਰਾਬਾਂ ਕਹਿਣਾ ਤੂੰ ਕਹਿਣਾ ਲਈਆਂ ਨਹੀਂ, ਕੁਰਸੀ ਤੇ ਬੈਠਣਾ ਔਖਾ ਹੋ ਗਿਆ, ਰੋਟੀ ਖਾਣੀ ਔਖੀ ਹੋ ਗਈ। ਉਹ ਮਾਂ ਤੈਨੂੰ 9 ਮਹੀਨੇ ਆਪਣੇ ਪੇਟ ਚ ਰੱਖਦੀ ਹੈ, ਉਹ ਵੋਮਟਿੰਗ ਵੀ ਉਹਨੂੰ ਆਉਂਦੀਆਂ ਨੇ, ਪੈਰਾਂ ਦੇ ਉੱਤੇ ਸੋਜਿਸ਼ ਵੀ ਆ ਜਾਂਦੀ ਹੈ, ਤੇ ਭੁੱਖੀ ਵੀ ਰਹਿੰਦੀ ਹੈ, ਘਮੇਰੀਆਂ ਵੀ ਉਹਨੂੰ ਆਉਂਦੀਆਂ ਨੇ, ਤੇ ਫੇਰ ਵੀ ਉਹ ਖੁਸ਼ ਰਹਿੰਦੀ ਹੈ। ਜਦੋਂ ਡਿਲੀਵਰੀ ਹੁੰਦੀ ਹੈ ਕਿੰਨੀ ਤਕਲੀਫ਼ ਹੁੰਦੀ ਹੈ, ਪਰ ਫੇਰ ਵੀ ਉਹ ਖੁਸ਼ ਰਹਿੰਦੀ ਹੈ, ਕਿਉਂਕਿ ਉਹਨੂੰ ਇਹ ਯਕੀਨ ਹੁੰਦਾ ਕਿ ਜਿਹੜਾ ਆਉਣ ਵਾਲਾ ਬੱਚਾ ਨਾ, ਇਹ ਮੇਰੀ ਜ਼ਿੰਦਗੀ ਦੀ ਜਾਨ ਹੈ। ਇਸੇ ਕਰਕੇ ਭਰਾਵੋ, ਮਾਂ ਦੀ ਇੰਪੋਰਟੈਂਸ ਹੈ। ਜੇ ਰੱਬ ਕਿਤੇ ਮੈਨੂੰ ਮਿਲ ਜੇ ਨਾ, ਤਾਂ ਮੈਂ ਰੱਬ ਨੂੰ ਦੋਨੇ ਹੱਥ ਜੋੜ ਕੇ ਇੱਕ ਰਿਕੁਐਸਟ ਜ਼ਰੂਰ ਕਰਾਂ ਵੀ ਸੱਚੇ ਪਾਤਸ਼ਾਹ, ਤੂੰ ਜਿਹੜੇ ਯੂਨੀਵਰਸ ਦੇ ਕਾਨੂੰਨ ਬਣਾਏ ਨੇ, ਥੋੜਾ ਜਿਹਾ ਚੇਂਜ ਕਰ ਦੇ, ਕਿਉਂਕਿ ਆਦਮੀ ਅਸੀਂ ਸੈਲਫਿਸ਼ ਹਾਂ। ਜਿੱਥੇ ਇੱਕ ਬੱਚਾ ਮਾਂ ਜੰਮੇ ਨਾ, ਉੱਥੇ ਇੱਕ ਬੱਚਾ ਪਿਓ ਜੰਮੇ, ਫੇਰ ਪਤਾ ਲੱਗੂਗਾ ਪਿਓ ਨੂੰ ਮਾਂ ਦੀ ਕਿੰਨੀ ਕੁਰਬਾਨੀ ਹੈ। ਇਹ ਖੈਰ ਮੈਂ ਲਾਈਟ ਨੋਟ ਚ ਕਹਿੰਦਾ ਸੀ, ਪਰਮਾਤਮਾ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਫਾਇਦੇ ਹੀ ਨੇ, ਕਿਉਂਕਿ ਜੇ ਇਹ ਦੋਨੇ ਹੋ ਜਾਣ ਤਾਂ ਗੱਲ ਨਹੀਂ ਬਣੀ ਜੀ। ਪਰਮਾਤਮਾ ਨੇ ਸੋਚ ਕੇ ਹੀ ਬਣਾਇਆ ਕਿ ਮਾਂ ਬੱਚੇ ਜੰਮੂਗੀ ਤੇ ਪਿਓ ਨੇ ਬਾਕੀ ਦੁਨੀਆਂ ਦੇ ਕੰਮ ਵੀ ਕਰਨੇ ਨੇ। ਇਹ ਮੈਂ ਲਾਈਟ ਨੋਟ ਚ ਗੱਲ ਸੁਣਾਈ ਸੀਗੀ। ਕਿਹਾ ਜਾਂਦਾ ਨਾ ਕਿ ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀਂ ਸਕਦਾ। ਜੇ ਕੋਈ ਫੁੱਲ ਟਾਹਣੀ ਨਾਲ ਟੁੱਟ ਜੇ ਨਾ, ਉਹਨੂੰ ਜੋੜ ਨਹੀਂ ਸਕਦਾ ਕੋਈ। ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀਂ ਸਕਦਾ। ਮਾਂ ਦਾ ਕਰਜ਼ਾ ਕਦੇ ਕੋਈ ਮੋੜ ਨਹੀਂ ਸਕਦਾ। ਜਿਹੜੇ ਰਾਤ ਨੂੰ ਅਸੀਂ ਬਿਸਤਰੀਆਂ ਚ ਪੈ ਪੈ ਕੇ ਪਿਸ਼ਾਬ ਕੀਤਾ ਹੈ ਨਾ, ਤੇ ਉਹ ਮਾਂ ਦੇ ਕੱਪੜੇ ਗਿੱਲੇ ਕਰਦੇ ਹੁੰਦੇ ਸੀ ਅਸੀਂ, ਤੇ ਉਹ ਗਿੱਲੇ ਕੱਪੜਿਆਂ ਨਾਲ ਵੀ ਖੁਸ਼ ਹੋ ਕੇ ਸਾਰੀ ਰਾਤ ਤੁਹਾਨੂੰ ਸੁੱਕੇ ਮੰਜੇ ਤੇ ਪਾਉਂਦੀ ਸੀ, ਬਿਸਤਰੇ ਪਾਉਂਦੀ ਸੀ, ਆਪ ਗਿੱਲੇ ਪਾਸੇ ਪੈਂਦੀ ਸੀ, ਅਸੀਂ ਉਹਦਾ ਕਰਜ਼ਾ ਕਿਵੇਂ ਮੋੜ ਦਿਆਂਗੇ? ਇਸੇ ਕਰਕੇ ਮਾਂ ਨੂੰ ਰੱਬ ਦਾ ਰੂਪ ਕਿਹਾ ਗਿਆ। ਮੁਹੰਮਦ ਸਾਹਿਬ ਇਸਲਾਮ ਦੇ ਪੈਗੰਬਰ ਹੋਏ ਨੇ, ਪੀਰ ਹੋਏ ਨੇ, ਫਾਊਂਡਰ ਹੋਏ ਨੇ। ਮੁਹੰਮਦ ਸਾਹਿਬ ਨੇ ਆਪਣੇ ਮਰੀਦਾਂ ਨੂੰ ਇੱਕ ਵਾਰੀ ਕਿਹਾ ਕਿ ਜਦੋਂ ਤੁਸੀਂ ਪੰਜ ਸਮੇਂ ਦੀ ਨਮਾਜ਼ ਪੜ੍ਹਦੇ ਹੋ ਨਾ, ਉਹ ਨਮਾਜ਼ ਇਬਾਦਤ ਕਹਿ ਲਓ, ਬੰਦਗੀ ਕਹਿ ਲਓ, ਪਾਠ ਕਹਿ ਲਓ, ਉਹ ਨਮਾਜ਼ ਇੰਨੀ ਇੰਪੋਰਟੈਂਟ ਹੈ ਕਿ ਜੇ ਤੁਹਾਡੇ ਕੋਲ ਕੋਈ ਗੋਲੀ ਲੈ ਕੇ ਵੀ ਤੁਹਾਨੂੰ ਮਾਰਨ ਆ ਜਾਏ ਨਾ, ਤੁਸੀਂ ਨਮਾਜ਼ ਨਹੀਂ ਬੰਦ ਕਰਨੀ, ਤੁਸੀਂ ਨਮਾਜ਼ ਪੜ੍ਹੀ ਜਾਣੀ ਹੈ। ਤੇ ਫਿਰ ਇੱਕ ਦਿਨ ਮਦਰ ਦਾ ਡੇ ਸੀਗਾ, ਤੇ ਇੱਕ ਦਿਨ ਉਹਨਾਂ ਨੇ ਆਪਣੇ ਮਰੀਦਾਂ ਨੂੰ ਕਿਹਾ ਉਹਨਾਂ ਨੂੰ ਹੀ ਕਿ ਜੇ ਮੇਰੀ ਮਸਜਿਦ ਮੇਰੇ ਘਰ ਦੇ ਕੋਲੇ ਹੋਵੇ ਤੇ ਮੇਰੀ ਮਾਂ ਘਰੋਂ ਆਵਾਜ਼ ਮਾਰੇ ਕਿ ਮੁਹੰਮਦ, ਕਹਿੰਦਾ ਮੈਂ ਵਿੱਚੀ ਨਮਾਜ਼ ਛੱਡ ਕੇ ਨਾ ਫਟਾਫਟ ਘਰੇ ਭੱਜ ਜਾ, ਮਦਰ ਨੂੰ ਮਿਲਾ, ਕਿਉਂਕਿ ਮੇਰੀ ਮਦਰ ਨੇ ਆਵਾਜ਼ ਮਾਰੀ ਹੈ। ਮਰੀਦ ਸਾਰੇ ਹੈਰਾਨ ਹੋ ਗਏ ਵੀ ਇੱਕ ਪਾਸੇ ਤਾਂ ਕਿਹਾ ਸੀ ਮੁਹੰਮਦ ਸਾਹਿਬ ਨੇ ਕਿ ਤੁਸੀਂ ਇਬਾਦਤ ਕਰਨੀ ਹੈ, ਬੰਦਗੀ ਕਰਨੀ ਹੈ, ਚਾਹੇ ਤੁਹਾਡੇ ਗਰਦਨ ਤੇ ਬੰਦੂਕ ਵੀ ਰੱਖੀ ਹੋਵੇ, ਤੇ ਦੂਜੇ ਪਾਸੇ ਆਪ ਕਹਿੰਦੇ ਨੇ ਜੇ ਆਵਾਜ਼ ਅੰਮੀ ਮਾਰ ਲੇ ਤੇ ਤੁਸੀਂ ਵਿੱਚੋਂ ਹੀ ਨਮਾਜ਼ ਛੱਡ ਜਾਓ। ਤੇ ਕਿਸੇ ਨੇ ਸਵਾਲ ਕੀਤਾ ਕਿ ਮੁਹੰਮਦ ਸਾਹਿਬ ਸਾਨੂੰ ਇਹ ਗੱਲ ਸਮਝ ਨਹੀਂ ਆਈ ਵੀ ਇੱਕ ਪਾਸੇ ਕਹਿੰਦੇ ਹੋ ਜੇ ਤੁਹਾਡੇ ਕੋਲ ਬੰਦੂਕ ਰੱਖੀ ਹੋਵੇ ਤਾਂ ਵੀ ਨਮਾਜ਼ ਕੰਟੀਨਿਊ ਰੱਖੋ, ਤੇ ਦੂਜੇ ਪਾਸੇ ਕਹਿੰਦੇ ਹੋ ਜੇ ਮਦਰ ਆਵਾਜ਼ ਮਾਰੇ ਤਾਂ ਛੱਡ ਕੇ ਚਲੇ ਜਾਓ, ਇਹਦਾ ਕੀ ਰਾਜ ਹੈ? ਤਾਂ ਮੁਹੰਮਦ ਸਾਹਿਬ ਕਹਿੰਦੇ ਕਿ ਭਾਈ ਸਾਹਿਬ ਗੱਲ ਸੁਣੋ, ਅਸੀਂ ਜਿਹੜੀ ਨਮਾਜ਼ ਪੜ੍ਹਦੇ ਹਾਂ ਨਾ, ਇਬਾਦਤ ਕਰਦੇ ਹਾਂ, ਬੰਦਗੀ ਕਰਦੇ ਹਾਂ, ਪਾਠ ਕਰਦੇ ਹਾਂ, ਉਹ ਰੱਬ ਨੂੰ ਖੁਦਾ ਨੂੰ ਖੁਸ਼ ਕਰਨ ਲਈ ਕਰਦੇ ਹਾਂ। ਪਰ ਜੇ ਰੱਬ ਜਾਂ ਖੁਦਾ ਖੁਦ ਹੀ ਸਾਨੂੰ ਆਵਾਜ਼ ਮਾਰ ਲਏ, ਏਡੀ ਵੱਡੀ ਚੰਗੀ ਕੀ ਗੱਲ ਹੋਊਗੀ? ਸੋ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਨੇ ਮੁਹੰਮਦ ਸਾਹਿਬ ਨੇ ਮਾਂ ਦਾ ਦਰਜਾ ਜਿਹੜਾ ਹੈਗਾ ਉਹ ਖੁਦਾ ਦੇ ਬਰਾਬਰ ਦਿੱਤਾ। ਮਾਂ ਦਾ ਅਸਲੀ ਰੂਪ ਹੈ ਉਹਨੂੰ ਅਸੀਂ ਦੇਖਿਆ ਨਹੀਂ, ਰੱਬ ਨੂੰ ਅਸੀਂ ਕਿਤੇ ਦੇਖਿਆ ਨਹੀਂ। ਰੱਬ ਨੂੰ ਜੇ ਕੋਈ ਕਹਿੰਦਾ ਮੈਂ ਦੇਖਿਆ, ਉਹ ਮੇਰੇ ਖਿਆਲ ਚ 99% ਪਖੰਡ ਮਾਰਦੇ ਨੇ, ਕੋਈ ਕੋਰਟ ਚ ਕੋਰਟ ਹੁੰਦਾ। ਪਰ ਜੇ ਰੱਬ ਨੂੰ ਦੇਖਣਾ ਤਾਂ ਮਾਂ ਦੀ ਗੋਦੀ ਦੇ ਵਿੱਚ ਆਪਣਾ ਸਿਰ ਰੱਖੋ ਤੇ ਤੁਹਾਨੂੰ ਜ਼ਰੂਰ ਮਹਿਸੂਸ ਹੋਏਗਾ, ਅਹਿਸਾਸ ਹੋਏਗਾ ਕਿ ਰੱਬ ਕੀ ਚੀਜ਼ ਹੈ। ਜਦੋਂ ਵੀ ਦੁਨੀਆਂ ਦੇ ਵਿੱਚ ਆ ਕੇ ਅਸੀਂ ਨਾਂ ਲੈਂਦੇ ਹਾਂ ਨਾ, ਸਭ ਤੋਂ ਪਹਿਲਾਂ ਮਾਂ ਦਾ ਨਾਂ ਲਿਆ ਜਾਂਦਾ। ਜਦ ਮੈਂ ਕਿਸੇ ਦਾ ਨਾਂ ਲੈਣਾ ਸਿੱਖਿਆ, ਸਭ ਤੋਂ ਪਹਿਲਾਂ ਮਾਂ ਕਹਿਣਾ ਸਿੱਖਿਆ। ਮਦਰ ਨੂੰ, ਮਦਰ ਅੰਗਰੇਜ਼ੀ ਦਾ ਸ਼ਬਦ ਹੈ, ਫਾਰਸੀ ਦੇ ਵਿੱਚ ਇਹਨੂੰ ਅਸੀਂ ਮਾਦਰ ਕਹਿੰਦੇ ਹਾਂ, ਪੰਜਾਬੀ ਹਿੰਦੀ ਦੇ ਵਿੱਚ ਮੰਮੀ ਜੀ ਕਹਿ ਦਿੰਦੇ ਹਾਂ, ਬੀਬੀ ਜੀ ਕਹਿ ਦਿੰਦੇ ਹਾਂ, ਮਾਂ ਬੇਬੇ, ਤੇ ਉਰਦੂ ਦੇ ਵਿੱਚ ਅੰਮੀ ਕਹਿ ਦਿੰਦੇ ਹਾਂ। ਅਸੀਂ ਮਾਂ ਦਾ ਦੇਣ ਦੇ ਨਹੀਂ ਸਕਦੇ, ਉਹਦੀ ਕੁਰਬਾਨੀ ਦਾ ਕੋਈ ਮੁਕਾਬਲਾ ਹੀ ਨਹੀਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ। ਮਾਂ ਦਾ ਇੱਕ ਬੇਟਾ ਸੀ, ਹਸਬੈਂਡ ਦੀ ਤਾਂ ਹੋ ਗਈ ਸੀ ਡੈਥ। ਉਹ ਜਦੋਂ ਬੱਚਾ ਸਕੂਲ ਜਾਣ ਲੱਗਿਆ, 4-5 ਸਾਲ ਦਾ ਹੋਇਆ, ਤੇ ਉਹਦੀ ਜਿਹੜੀ ਮਾਂ ਸੀ ਨਾ, ਉਸ ਵੇਲੇ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਇੱਕ ਅੱਖ ਤੋਂ ਅੰਨੀ ਕਿਉਂ ਹੈ, ਬਲਾਈਂਡ ਕਿਉਂ ਹੈ? ਤਾਂ ਮਾਂ ਨੇ ਗੱਲ ਟਾਲਤੀ ਉਹਨੂੰ, ਕਹਿੰਦੀ ਪੁੱਤ ਬਸ ਐਂ ਕਰਕੇ ਗੱਲ ਟਾਲਤੀ। ਤੇ ਥੋੜੇ ਸਾਲਾਂ ਬਾਅਦ ਜਦੋਂ ਸਕੂਲ ਜਾਣ ਲੱਗਿਆ ਨਾ, ਤੇ ਉਹਨੇ ਦੇਖਿਆ ਕਿ ਮੇਰੇ ਮਾਂ ਦੇ ਜਿਹੜੀਆਂ ਗੱਲਾਂ ਦੇ ਉੱਤੇ ਹੈ, ਚਿਹਰੇ ਦੇ ਉੱਤੇ ਹੈ, ਸ਼ਾਹੀਆਂ ਨੇ, ਕਾਲੇ ਧੱਬੇ ਨੇ, ਦਾਗ ਨੇ। ਉਹ ਆਪਣੀ ਬੇਇੱਜ਼ਤੀ ਸਮਝਦਾ ਸੀ ਕਿ ਜੇ ਮੇਰੀ ਮਾਂ ਮੈਨੂੰ ਸਕੂਲ ਛੱਡਣ ਜਾਊਗੀ ਤੇ ਬੱਚੇ ਹੱਸਣਗੇ ਵੀ ਇੱਕ ਤਾਂ ਅੰਨੀ ਹੈ, ਕਦੇ ਮੂੰਹ ਤੇ ਕਾਲੇ ਦਾਗ ਨੇ। ਉਹਨੇ ਬੜੇ ਵਾਰੀ ਪੁੱਛਿਆ ਕਿ ਮਾਂ ਤੇਰੇ ਮੂੰਹ ਤੇ ਦਾਗ ਕਿਉਂ ਨੇ, ਬਾਕੀਆਂ ਦੇ ਮੇਰੇ ਦੋਸਤਾਂ ਦੇ ਮੂੰਹ ਤੇ ਦਾਗ ਤਾਂ ਹੈ ਨੀ, ਨਾ ਕੋਈ ਅੰਨਾ, ਤੂੰ ਕਿਉਂ ਹੈ? ਉਹਨੇ ਫਿਰ ਗੱਲ ਟਾਲਤੀ। ਜਵਾਕ ਦੇ ਦਿਲ ਚ, ਉਸ ਮੁੰਡੇ ਦਿਮਾਗ ਚ ਇਨਫੀਨਿਟੀ ਕੰਪਲੈਕਸ ਸੀ। ਜੇ ਉਹਨੇ ਬਾਜ਼ਾਰ ਜਾਣਾ, ਸਿਨੇਮੇ ਚ ਜਾਣਾ, ਕਿਤੇ ਵੀ ਜਾਣਾ, ਮਾਂ ਨੂੰ ਨਾਲ ਨਹੀਂ ਲਿਆਂਦਾ ਸੀ ਵੀ ਲੋਕ ਹੱਸਣਗੇ। ਮਾਂ ਨੂੰ ਵੀ ਪਤਾ ਸੀ। ਜਦੋਂ ਮਾਂ ਮਰਨ ਲੱਗੀ ਤਾਂ ਉਹਨੇ ਇੱਕ ਚਿੱਠੀ ਲਿਖ ਕੇ, ਮੁੰਡਾ ਕਾਫੀ 25-30 ਸਾਲ ਦਾ ਹੋ ਗਿਆ ਸੀ, ਉਹਨੇ ਇੱਕ ਚਿੱਠੀ ਉਹਦੇ ਬਿਸਤਰੇ ਤੇ ਰੱਖਤੀ ਤੇ ਆਪ ਜਦੋਂ ਡੈਥ ਹੋਈ ਨਾ, ਤਾਂ ਉਹ ਮੁੰਡੇ ਨੂੰ ਉਹ ਚਿੱਠੀ ਮਿਲੀ। ਜਦੋਂ ਉਹਨੇ ਉਹ ਚਿੱਠੀ ਖੋਲੀ ਤਾਂ ਉਹਦੇ ਵਿੱਚ ਮਾਂ ਨੇ ਲਿਖਿਆ ਸੀਗਾ ਕਿ ਬੇਟਾ, ਤੂੰ ਮੈਨੂੰ ਹਮੇਸ਼ਾ ਪੁੱਛਦਾ ਹੁੰਦਾ ਸੀ ਨਾ ਕਿ ਮਾਂ ਤੂੰ ਇੱਕ ਅੱਖ ਤੋਂ ਅੰਨੀ ਕਿਉਂ ਹੈ, ਮੈਂ ਤੈਨੂੰ ਅੱਜ ਅਸਲੀ ਦਾਦਾ ਮੈਂ ਅੰਨੀ ਕਿਉਂ, ਉਦੋਂ ਤਾਂ ਤੈਨੂੰ ਦੱਸਿਆ ਨਹੀਂ, ਮੈਂ ਅੰਨੀ ਇਸ ਕਰਕੇ ਹਾਂ, ਤੂੰ ਖੇਡਦਾ ਸੀ ਗੁੱਲੀ ਡੰਡਾ, ਤੇਰੇ ਦੋਸਤ ਨੇ ਗੋਲੀ ਜ਼ੋਰ ਦੀ ਮਾਰੀ ਤੇ ਉਹ ਤੇਰੀ ਅੱਖ ਚ ਵੱਜੀ, ਤੇਰੀ ਅੱਖ ਜਾਂਦੀ ਰਹੀ, ਮੈਂ ਚੱਕ ਕੇ ਫਟਾਫਟ ਤੈਨੂੰ ਹਸਪਤਾਲ ਚ ਲੈ ਗਈ। ਅੱਖਾਂ ਦਾ ਡਾਕਟਰ ਕਹਿੰਦਾ ਵੀ ਭੈਣ ਜੀ, ਇਹਦੀਆਂ ਤਾਂ ਅੱਖ ਜਾਂਦੀ ਰਹੀ, ਜੇ ਹੁਣੀ ਕੋਈ ਅੱਖ ਪਾ ਦੇ ਨਾ ਤਾਂ ਠੀਕ ਆ, ਨਹੀਂ ਤਾਂ ਅੱਖ ਤੋਂ ਅੰਨਾ ਹੋਜੂ। ਕਹਿੰਦੀ ਮੈਂ ਇੱਕ ਮਿੰਟ ਨਹੀਂ ਲਾਇਆ, ਮੈਂ ਆਪਣੀ ਅੱਖ ਕੱਢ ਕੇ ਤੇਰੀ ਅੱਖ ਚ ਪਾਤਾ। ਉਹ ਜਿਹੜੀ ਤੂੰ ਅੱਖ ਨਾਲ ਦੇਖਦਾ ਨਾ ਉਹ ਤੇਰੀ ਅੱਖ ਨਹੀਂ, ਉਹ ਮੇਰੀ ਅੱਖ ਹੈ। ਫਿਰ ਤੂੰ ਮੈਨੂੰ ਕਹਿੰਦਾ ਸੀ ਵੀ ਤੇਰੇ ਮੂੰਹ ਤੇ ਕਾਲੇ ਕਾਲੇ ਧੱਬੇ ਕਿਉਂ ਨੇ। ਕਹਿੰਦੀ ਤੈਨੂੰ ਹੋ ਗਿਆ ਪੀਲੀਆ, ਮੈਂ ਪਿੰਡ ਚ ਬੈਦ ਕੋਲੇ ਲੈ ਗਈ, ਉਹ ਕਹਿੰਦਾ ਇਹਦਾ ਖੂਨ ਘੱਟ ਗਿਆ, ਜੇ ਖੂਨ ਨੱਚਦਾ ਤੇ ਮਰਜੂਗਾ। ਕਹਿੰਦੀ ਮੈਂ ਫਟਾਫਟ ਆਪਣਾ ਖੂਨ ਕੱਢਤਾ ਤੇ ਡਾਕਟਰ ਇਹਨਾਂ ਅਣਜਾਣ ਸੀ, ਉਹਨੇ ਖੂਨ ਲੈ ਲਿਆ ਜ਼ਿਆਦਾ ਤੇ ਉਹਦੇ ਨਾਲ ਮੇਰੇ ਦਾਗ ਪੈ ਗਏ। ਸੋ ਅਸੀਂ ਮਾਂ ਦਾ ਕਿਵੇਂ ਦੇਣਾ ਦੇ ਸਕਦੇ ਹਾਂ, ਉਹਦੀ ਕੁਰਬਾਨੀ ਨੂੰ ਕਿਵੇਂ ਅਸੀਂ ਮਾਂ ਛੁਪਾ ਕੇ ਰੱਖਦੀ ਆ ਗੱਲਾਂ। ਜੇ ਉਹ ਹਕੀਕਤ ਸਾਡੀ ਬਚਪਨ ਤੋਂ ਲੈ ਕੇ ਹਿਸਟਰੀ ਲਿਖਦੇ ਨਾ ਵੀ ਅਸੀਂ ਕਿੰਨੇ ਕਿੰਨੇ ਪੁੱਠੇ ਸਿੱਧੇ ਕੰਮ ਕੀਤੇ ਨੇ, ਕਿੰਨੀਆਂ ਚੋਰੀਆਂ ਠੱਗੀਆਂ ਬੇਈਮਾਨੀਆਂ ਕੀਤੀਆਂ ਨੇ, ਸਾਡਾ ਰਹਿਣਾ ਔਖਾ ਹੋਜੂ। ਤੇ ਜੇ ਮਾਂ ਇੱਕ ਦਿਨ ਦਾ ਹਿਸਾਬ ਕਿਤਾਬ ਵੀ ਲਿਖਦੇ ਨਾ ਵੀ ਤੁਹਾਡੇ ਲਈ ਕੀ ਕੁਰਬਾਨੀ ਕੀਤੀ ਹੈ, ਮੈਂ ਆਪਣੇ ਆਪ ਨੂੰ ਇਨਕਲੂਡ ਕਰਦਾ, ਤਾਂ ਮਾਂ ਦਾ ਦੇਣਾ ਕਦੇ ਨਹੀਂ ਦੇ ਸਕਦੇ। ਮਰਨ ਤੋਂ ਬਾਅਦ ਰੋਣ ਦਾ ਕੀ ਫਾਇਦਾ ਜੇ ਜਿਉਂਦੇ ਜੀ ਮਾਂ ਦੀ ਇੱਜ਼ਤ ਨਹੀਂ ਕੀਤੀ। ਮੈਂ ਮਾਂ ਦੇ ਬਾਰੇ ਕੁਛ ਮੇਰੇ ਦੋਸਤ ਨੇ ਲਾਸਟ ਈਅਰ ਇੱਕ ਕਵਿਤਾ ਭੇਜੀ ਸੀ, ਮੈਨੂੰ ਬੜੀ ਪਿਆਰੀ ਲੱਗਦੀ ਹੈ, ਮੈਂ ਤੁਹਾਨੂੰ ਇਹਨਾਂ ਸ਼ੇਅਰ ਕਰਦਾ। ਕਹਿੰਦੇ ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ, ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ, ਮੈਂ ਏਕ ਰੋਟੀ ਮੰਗਤਾ ਹੂੰ ਵੋ ਦੋ ਲਾ ਦੇਤੀ ਹੈ। ਪਿਆਰ ਹੈ ਨਾ, ਅੱਧੀ ਨਹੀਂ ਦਿੰਦੀ, ਕਿਉਂਕਿ ਮਾਂ ਦਾ ਪਿਆਰ ਹੈ, ਪੁੱਤ ਹੋਰ ਖਾ ਲੈ, ਪੁੱਤ ਹੋਰ ਖਾ ਲੈ। ਜੰਨਤ ਕੇ ਹਰ ਲਮੋ ਕਾ ਦੀਦਾਰ ਕੀਆ ਥਾ, ਜਬ ਮਾਂ ਨੇ ਗੋਦ ਮੇ ਉਠਾ ਕਰ ਮੁਝੇ ਪਿਆਰ ਕੀਆ ਥਾ। ਉਸ ਵੇਲੇ ਸਵਰਗ ਦਿਸਦਾ ਮਾਂ ਦੀ ਗੋਦੀ ਦੇ ਵਿਚ। ਸਭ ਕਹਿ ਰਹੇ ਹੈ ਆਜ ਮਾਂ ਕਾ ਦਿਨ ਹੈ, ਪਰ ਐਸਾ ਕੌਨ ਸਾ ਦਿਨ ਹੈ ਜੋ ਮਾਂ ਕੇ ਬਿਨ ਹੈ। ਮਾਂ ਕੋ ਦੇਖ ਕਰ ਮੁਸਕਰਾ ਲਿਆ ਕਰੋ ਯਾਰੋ, ਕਿਆ ਪਤਾ ਕਿਸਮਤ ਮੇ ਹਜ ਲਿਖਾ ਹੋਣਾ। ਮੌਤ ਕੇ ਲਈ ਕਈ ਸਾਰੇ ਰਸਤੇ ਹੈ, ਪਰ ਜਨਮ ਲੈਣੇ ਕੇ ਲਈ ਕੇਵਲ ਏਕ ਹੀ ਰਸਤਾ ਹੈ। ਅਬ ਮਾਂ ਕੇ ਲਈ ਕਿਆ ਲਿਖੂ, ਕਿਉਂ ਮਾਂ ਨੇ ਖੁਦ ਮੁਝੇ ਲਿਖਾ ਹੈ। ਦਵਾਈ ਅਸਰ ਨਾ ਕਰੇ ਤੋ ਨਜ਼ਰ ਉਤਾਰਤੀ ਹੈ, ਮਾਂ ਹੈ ਜਨਾਬ ਮਾਂ ਕਬ ਹਾਰ ਮਾਨਤੀ ਹੈ। ਮਾਂ ਦਾ ਦੇਣਾ ਸੀ ਕਦੇ ਵੀ ਨਹੀਂ ਦੇ ਸਕਦੇ। ਜਦੋਂ ਅਸੀਂ ਮਾਂ ਨੂੰ ਕਦੇ ਉੱਚਾ ਨਹੀਂ ਬੋਲਦੇ, ਕੋਈ ਫਜ਼ੂਲ ਆਰਗੂਮੈਂਟ ਨਹੀਂ ਕਰਦੇ, ਕੰਮ ਤੇ ਜਾਣ ਲੱਗੇ ਸੁੱਤੇ ਉੱਠ ਕੇ ਪੈਰੀ ਹੱਥ ਲਗਾਉਂਦੇ ਆ, ਚਾਹ ਦਾ ਕੱਪ ਬਣਾ ਕੇ ਦਿੰਨੇ ਆ, ਜਦੋਂ ਕੰਮ ਤੋਂ ਵਾਪਸ ਆ ਕੇ ਉਹਦਾ ਹਾਲ ਚਾਲ ਪੁੱਛਦੇ, ਮੰਮੀ ਜੀ ਦਵਾਈ ਲੈ ਲਈ, ਤੁਸੀਂ ਰੋਟੀ ਖਾ ਲਈ, ਜਦੋਂ ਰੋਟੀ ਖਾਣ ਲੱਗੋ ਤਾਂ ਪਹਿਲੀ ਬੁਰਕੀ ਮਾਂ ਦੇ ਮੂੰਹ ਚ ਪਾਓ ਤੇ ਜੱਫੀ ਪਾਓ ਤੇ ਮਾਂ ਦੇ ਜਿਹੜਾ ਅੰਦਰੋਂ ਸ਼ਾਂਤੀ ਮਿਲਦੀ ਹੈ ਨਾ, ਤੇ ਉਹਦੀਆਂ ਜਿਹੜੀਆਂ ਦੁਆਵਾਂ ਨਿਕਲਦੀਆਂ ਨੇ ਉਹਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਮੈਂ ਹਮੇਸ਼ਾ ਮਦਰਸ ਡੇ ਦੇ ਉੱਤੇ ਆਪਣੀ ਖੁਦ ਪਰਸਨਲ ਗੱਲ ਦੱਸਦਾ ਕਿ 70s ਦੇ ਵਿੱਚ ਮੈਂ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ PhD ਕਰ ਰਿਹਾ ਸੀਗਾ, ਤੇ ਉੱਥੋਂ ਪਟਿਆਲੇ ਤੋਂ ਜਦੋਂ ਬਰਨਾਲੇ ਆਉਣਾ ਤੇ ਅਸੀਂ ਗੱਡੀਆਂ ਦੇ ਡੱਬੇ ਬਦਲ ਕੇ ਨਾ ਉਹ ਟਿਕਟ ਨਹੀਂ ਲੈਂਦੇ ਸੀ, 2 ਰੁਪਈਏ ਤੇ 20 ਪੈਸੇ ਦੀ ਟਿਕਟ ਹੁੰਦੀ ਸੀ ਉਸ ਟਾਈਮ। ਸਟੇਸ਼ਨ ਤੇ ਸਾਡੇ ਇੱਕ ਚਨੇ ਭਟੂਰਿਆਂ ਦੀ ਦੁਕਾਨ ਸੀਗੀ, ਉੱਥੇ ਉਹ 2 ਰੁਪਏ 20 ਪੈਸੇ ਦੇ ਚਨੇ ਭਟੂਰੇ ਖਾ ਲੈਣੇ, ਨਾਲ ਲੱਸੀ ਦੀ ਗਾੜੀ ਸਾਰੀ, ਦਹੀਂ ਦੀ ਲੱਸੀ ਦੀ ਪੀ ਲੈਣੀ, ਪੇਟ ਪੂਰਾ ਭਰਿਆ ਹੁੰਦਾ ਸੀਗਾ। ਜਦੋਂ ਗੁਰਦੁਆਰੇ ਵਾਲੀ ਗਲੀ ਗੌਰਮੈਂਟ ਸਕੂਲ ਦੇ ਕੋਲੇ ਸਾਡਾ ਘਰ ਸੀ, ਜਦੋਂ ਮੈਂ ਆਉਣਾ ਤੇ ਮਾਂ ਨੂੰ ਪਤਾ ਹੁੰਦਾ ਕਿ ਅੱਜ ਮੁੰਡੇ ਨੇ ਆਉਣਾ, ਉਹਦੇ ਵਿੱਚ ਇੰਨਾ ਚਾਅ ਚੜਿਆ ਹੁੰਦਾ ਵੀ ਇਹਨੂੰ ਖਾਣ ਨੂੰ ਕਿਹੜੀ ਚੀਜ਼ ਦਈਏ। ਮਾਂ ਨੇ ਵੀ ਉਹਨੂੰ ਕੜੀ ਪਸੰਦ ਹੈ, ਇਹਨੂੰ ਚੌਲ ਪਸੰਦ ਹੈ, ਇਹਨੂੰ ਸ਼ਾਹੀ ਪਨੀਰ ਪਸੰਦ ਹੈ, ਇਹਨੂੰ ਭਿੰਡੀਆਂ ਪਸੰਦ ਨੇ। ਜਦੋਂ ਘਰੇ ਆਉਣਾ ਤੇ ਮਾਂ ਨੇ ਖੁਸ਼ ਹੋ ਕੇ ਕਹਿਣਾ ਵੀ ਅੱਜ ਤੇਰੇ ਪਸੰਦ ਦੀਆਂ ਭਿੰਡੀਆਂ ਬਣਾਈਆਂ ਨਾਲ ਬੂੰਦੀ ਪਾਈ ਹੈ, ਕਿਉਂਕਿ ਸਟੇਸ਼ਨ ਤੋਂ ਖਾ ਲਿਆ ਹੁੰਦਾ ਸੀਗਾ। ਕਹਿਣਾ ਮਾਂ ਜੀ ਭੁੱਖ ਨਹੀਂ ਹੈ, ਉਹ ਕਹਿੰਦੀ ਚੱਲ ਇੱਕ ਤਾਂ ਖਾ ਲੈ, ਨਹੀਂ ਭੁੱਖ ਨਹੀਂ ਹੈ, ਚੱਲ ਅੱਧੀ ਖਾ ਲੈ, ਭੁੱਖ ਨਹੀਂ ਹੈ। ਉਹਨੇ ਚੱਕ ਕੇ ਬੁਰਕੀ ਤੋੜ ਤੋੜ ਕੇ ਮੂੰਹ ਚ ਪਾ ਦੇਣੀ, ਅੱਧੀ ਪੌਣੀ ਰੋਟੀ ਖਵਾ ਦੇਣੀ। ਭਾਈ ਸਾਹਿਬ ਸੱਚਾਈ ਦੱਸ ਰਹੇ ਹਾਂ, 1970 ਅੱਜ 2024 ਹੋ ਗਿਆ, 54 ਸਾਲ ਹੋ ਗਏ, ਭੈਣਾਂ ਵੀ ਨੇ, ਭਰਜਾਈਆਂ ਵੀ ਨੇ, ਦੋਸਤ ਵੀ ਨੇ, ਬੂਆ ਵੀ ਹੈ, ਫੁੱਫਾ ਵੀ ਹੈ, ਭਾਈ ਵੀ ਨੇ, ਕਿਸੇ ਨੇ ਉਨੇ ਪਿਆਰ ਨਾਲ ਬੁਰਕੀ ਬਾਅਦ ਦੇ ਵਿੱਚ ਮੂੰਹ ਚ ਨਹੀਂ ਪਾਈ। ਸੋ ਇਹ ਮਾਂ ਦੀ ਕੁਰਬਾਨੀ ਹੈ ਜਿਹਦਾ ਸਾਨੂੰ ਅਹਿਸਾਸ ਕਰਨਾ ਪੈਂਦਾ। ਜੇ ਜਿਉਂਦੇ ਜੀ ਅਹਿਸਾਸ ਹੋ ਤਾਂ ਫਾਇਦਾ ਹੈ, ਨਹੀਂ ਅਬ ਪਛਤਾਏ ਹੋਤ ਕਿਆ, ਜਬ ਚਿੜੀਆ ਚੁੱਗੀ ਖੇਤ। ਪਰ ਕਈ ਵਾਰ ਮੇਰੇ ਵਰਗੇ ਬਦਕਿਸਮਤ ਵੀ ਹੁੰਦੇ ਨੇ, ਉਹ ਜਿਉਂਦੇ ਜੀ ਕਦਰ ਨਹੀਂ ਕਰਦੇ, ਮੰਦਰ ਮਸਜਿਦ ਗੁਰਦੁਆਰੇ ਬਾਬਿਆਂ ਦੇ ਮਗਰ ਦੌੜੇ ਫਿਰਦੇ ਨੇ। ਉਹਨਾਂ ਪਿੱਛੇ ਦੌੜਨ ਦਾ ਕੋਈ ਫਾਇਦਾ ਨਹੀਂ ਜੇ ਘਰ ਵਿੱਚ ਬੈਠੀ ਮਾਂ ਦੀ ਸੇਵਾ ਨਾ ਕੀਤੀ। ਦੇਖ ਲਓ, ਪੱਥਰ ਉਦੋਂ ਤੱਕ ਸਲਾਮਤ ਹੈ ਜਦ ਤੱਕ ਉਹ ਪਹਾੜ ਦੇ ਨਾਲ ਜੁੜਿਆ ਰਹੇ। ਪੱਥਰ ਉਦੋਂ ਤੱਕ ਠੀਕ ਠਾਕ ਹੈ, ਸਲਾਮਤ ਹੈ ਜਦ ਤੱਕ ਉਹ ਪਹਾੜ ਨਾਲ ਜੁੜਿਆ ਰਹੇ। ਜਿਹੜਾ ਲੀਫ ਹੁੰਦਾ ਪੱਤਾ ਉਦੋਂ ਤੱਕ ਸਲਾਮਤ ਹੈ ਜਦੋਂ ਤੱਕ ਉਹ ਟ੍ਰੀ ਨਾਲ ਜੁੜਿਆ ਹੋਵੇ। ਇਨਸਾਨ ਉਦੋਂ ਤੱਕ ਸਲਾਮਤ ਹੈ ਜਦੋਂ ਤੱਕ ਉਹ ਮਾਂ ਨਾਲ ਜੁੜਿਆ ਹੋਵੇ। ਉਹਨੇ ਜ਼ਰੂਰਤ ਨਹੀਂ ਪੂਜਾ ਪਾਠ ਕੀ, ਜਿਸਨੇ ਪੂਜਾ ਕੀ ਆਪਣੇ ਮਾਂ ਬਾਪ ਕੀ। ਕਿਸੀ ਨੇ ਰੋਜ਼ਾ ਰੱਖਾ, ਕਿਸੀ ਨੇ ਵਰਤ ਰੱਖਾ, ਕਬੂਲ ਉਨਕਾ ਹੋਗਾ ਜਿਨ੍ਹਾਂ ਨੇ ਆਪਣੇ ਪਾਸ ਮਾਂ ਕੋ ਰੱਖਾ। ਕੈਨੇਡਾ ਮੇਰੇ ਵਰਗੇ ਮੇਰੇ ਪੁੱਠੇ ਨੇ ਸੁਣ, ਮੈਂ ਹੋਰ ਸੱਚੀ ਗੱਲ ਸੁਣਾ ਦੇਣਾ ਜਿੰਨਾ ਕੁ ਟਾਈਮ ਦੇ ਵਿੱਚ ਬਚਦਾ। ਕੈਨੇਡਾ ਦਾ ਇੱਕ ਮੁੰਡਾ ਕੈਨੇਡਾ ਦੇ ਵਿੱਚ ਸਟੂਡੈਂਟ ਵੀ ਜਾ ਕੇ ਗਿਆ, ਕਿਉਂਕਿ ਮੈਂ ਉਹਨਾਂ ਦੇ ਪੇਰੈਂਟਸ ਤੋਂ, ਮਦਰ ਤੋਂ ਗੱਲ ਸੁਣੀ ਸੀਗੀ। ਉਹ ਵੀ ਹੁਣ ਕੈਨੇਡਾ ਚ ਹੀ ਹੈ। ਉਹ ਮੁੰਡਾ ਕੈਨੇਡਾ ਭੇਜਤਾ, ਪਿਓ ਹੈ ਨਹੀਂ ਸੀਗਾ, ਮਦਰ ਨੇ ਆਪਣੀ ਜ਼ਮੀਨ ਵੇਚ ਕੇ ਆਪਣੇ ਗਹਿਣੇ ਵੇਚ ਕੇ ਉਹਨੂੰ ਇੱਥੇ ਭੇਜਿਆ। ਮੁੰਡਾ ਇੱਥੇ ਆ ਕੇ ਪੜਿਆ, ਵਿਆਹ ਹੋ ਗਿਆ, ਅੱਗੇ ਨਿਆਣਾ ਹੋ ਗਿਆ। ਜਦੋਂ ਪਹਿਲਾਂ ਦਾ ਫੋਨ ਕਰਦਾ ਸੀ, ਜਦੋਂ ਵਿਆਹ ਹੋ ਗਿਆ ਦੋ ਕੁ ਮਹੀਨਿਆਂ ਪਿੱਛੋਂ ਕਰਿਆ ਕਰੇ, ਫਿਰ ਜੋ ਪੋਤਾ ਹੋ ਗਿਆ ਤਾਂ ਸਾਲ ਬਾਅਦ ਹੀ ਕਰਿਆ ਕਰੇ। ਮਾਂ ਕੀ ਕਰੇ ਵਿਚਾਰੀ। ਇੱਕ ਦਿਨ ਅਚਾਨਕ ਮੁੰਡੇ ਦਾ ਫੋਨ ਆ ਗਿਆ, ਕਹਿੰਦਾ ਬੀ ਜੀ ਅਸੀਂ ਅਗਲੇ ਹਫ਼ਤੇ ਆ ਰਹੇ ਹਾਂ। ਮੈਂ ਹੁਣ ਸ਼ਹਿਰ ਦਾ ਨਾਂ ਨਹੀਂ ਦੱਸਦਾ ਕਿਉਂਕਿ ਕਈ ਵਾਰੀ ਇੱਕ ਦੂਜੇ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਆ ਰਹੇ ਹਾਂ, ਨਾਲ ਤੁਹਾਡੀ ਨੂੰਹ ਆ ਰਹੀ ਹੈ, ਨਾਲੇ ਪੋਤਾ ਆ ਰਿਹਾ, ਅਸੀਂ ਹੁਣ ਤੁਹਾਨੂੰ ਕੈਨੇਡਾ ਹੀ ਲੈ ਜਾਣਾ, ਤੁਸੀਂ ਇਕੱਲੇ ਇੱਥੇ ਕੀ ਕਰੋਗੇ। ਜਦੋਂ ਉਹਨੇ ਆਹ ਗੱਲ ਕਹੀ ਤੇ ਮਾਂ ਨੂੰ ਤਾਂ ਪੈਰ ਥੱਲੇ ਮਿੱਟੀ ਨਾ ਲੱਗੇ, ਜੋ ਇੰਨਾ ਚੌ ਚੜ ਗਿਆ। ਗੁਆਂਢੀ ਆਂਢੀਆਂ ਨੂੰ ਦੱਸਿਆ ਕਿ ਮੇਰਾ ਤਾਂ ਮੁੰਡਾ ਨੂੰਹ ਅਤੇ ਪੋਤਾ ਆ ਰਿਹਾ, ਮੈਂ ਹੁਣ ਕੈਨੇਡਾ ਚਲੀ ਜਾਣਾ। ਭਾਈ ਸਾਹਿਬ ਜੀ ਆ ਗਏ ਉੱਥੇ ਪਿੰਡ ਚ, ਮਾਂ ਨੂੰ ਕਹਿੰਦੇ ਵੀ ਤੂੰ ਹੁਣ ਜਦੋਂ ਕੈਨੇਡਾ ਪੱਕੇ ਚਲੇ ਜਾਣਾ, ਘਰ ਦਾ ਕੀ ਕਰਨਾ। ਉਹ ਕਹਿੰਦੀ ਪੁੱਤ ਤੇਰੇ ਪਿਓ ਦੀ ਪਹਿਲਾਂ ਜ਼ਮੀਨ ਵੇਚਤੀ, ਗਹਿਣੇ ਸਾਰੇ ਵੇਚਤੇ, ਆਹ ਮਕਾਨ ਤਾਂ ਰਹਿੰਦੇ, ਕਦੇ ਦੋ ਚਾਰ ਸਾਲਾਂ ਬਾਅਦ ਆਇਆ ਕਰਾਂਗੇ ਤੇ ਫਿਰ ਆਂਡੀਆਂ ਗੁਆਂਢੀਆਂ ਨਾਲ ਰਿਸ਼ਤੇਦਾਰਾਂ ਨਾਲ ਮਿਲਿਆ ਕਰਾਂਗੇ। ਉਹ ਕਹਿੰਦਾ ਛੱਡ ਪਰਾਂ ਹੁਣ ਮਕਾਨ ਕੀ ਕਰਨਾ। ਖੈਰ ਮਾਂ ਨੇ ਸਰੈਂਡਰ ਕਰਤਾ, ਘਰ ਵੇਚਤਾ। ਫਿਰ ਜਿਹੜੇ ਉੱਥੇ ਬਿਸਤਰੇ ਬੁਸਤਰੇ ਉਹ ਸੀ, ਕਹਿੰਦਾ ਆਪਾਂ ਕੈਨੇਡਾ ਚ ਤਾਂ ਦੋ ਟੈਕਸੀ ਤੋਂ ਬਾਅਦ ਲਿਜਾ ਨਹੀਂ ਸਕਦੇ, ਸਮਾਨ ਵੀ ਵੇਚਤਾ। ਮੈਂ ਸ਼ਾਰਟਕੱਟ ਕਰ ਰਿਹਾ, ਏਅਰਪੋਰਟ ਤੇ ਟੈਕਸੀ ਆਈ, ਏਅਰਪੋਰਟ ਤੇ ਪਹੁੰਚ ਗਏ। ਕੌਣ? ਮੁੰਡਾ, ਉਹਦੀ ਘਰ ਵਾਲੀ, ਬੱਚਾ ਤੇ ਮਾਂ। ਮਾਂ ਨੂੰ ਟੇਬਲ ਤੇ ਬਿਠਾ ਕੇ ਇੱਕ ਚਿੱਠੀ ਜੀ ਫੜਾਤੀ, ਕਹਿੰਦਾ ਮਾਂ ਤੂੰ ਇੱਥੇ ਬੈਠੀ, ਅਸੀਂ ਜਰਾ ਕੁ ਬੋਰਡਿੰਗ ਪਾਸ ਲੈ ਕੇ ਆਉਂਦੇ ਹਾਂ। ਹੁਣ ਮਾਂ ਨੂੰ ਕੀ ਪਤਾ ਬੋਰਡਿੰਗ ਪਾਸ ਕੀ ਹੈ। ਉਹ ਬੈਠੀ ਰਹੀ 15 ਮਿੰਟ, ਅੱਧਾ ਘੰਟਾ, ਘੰਟਾ, 2 ਘੰਟੇ, 3 ਘੰਟੇ, 4 ਘੰਟੇ। ਮਾਂ ਵੀ ਹੈਰਾਨ ਵੀ 4 ਘੰਟੇ ਹੋ ਗਏ, ਹਾਲੇ ਆਏ ਨੀ, ਕਦੇ ਇੱਧਰ ਦੇਖੇ, ਕਦੇ ਉੱਧਰ ਦੇਖੇ, ਕਦੇ ਇੱਧਰ ਦੇਖੇ। ਇੰਨੇ ਨੂੰ ਇੱਕ ਇੰਡੀਅਨ ਪੁਲਿਸ ਵਾਲਾ ਸੀਗਾ ਉੱਥੇ ਏਅਰਪੋਰਟ ਤੇ, ਉਹਨੇ ਦੇਖਿਆ ਵੀ ਇਹ ਜਿਹੜੀ ਬਜ਼ੁਰਗ ਲੇਡੀ ਹੈ ਕਿੰਨੇ ਘੰਟਿਆਂ ਦੀ ਬੈਠੀ, ਕਦੇ ਉੱਧਰ ਝਾਕ ਰਹੀ ਹੈ। ਉਹਦੇ ਕੋਲ ਜਾ ਕੇ ਕਹਿੰਦਾ, ਕਹਿੰਦੇ ਆਂਟੀ ਜੀ ਤੁਸੀਂ ਕਿਸੇ ਦੀ ਵੇਟ ਕਰ ਰਹੇ ਹੋ, ਤੁਹਾਡਾ ਕਿਸੇ ਨੇ ਆਉਣਾ ਬਾਹਰ? ਉਹ ਕਹਿੰਦੀ ਨਾ ਪੁੱਤ, ਮੈਂ ਤਾਂ ਆਪਣੇ ਮੁੰਡੇ ਤੇ ਨੂੰਹ ਦੇ ਨਾਲ ਨਾ ਕੈਨੇਡਾ ਜਾ ਰਹੀ ਹਾਂ। ਉਹ ਜਰਾ ਕੁ ਪਤਾ ਨਹੀਂ ਬੋਰਡਿੰਗ ਬੋਰਡਿੰਗ ਜਾਂ ਕਹਿੰਦਾ ਸੀ ਲੈਣ ਗਿਆ। ਉਹ ਕਹਿੰਦਾ ਕੀ ਨਾਂ ਹੈ? ਉਹ ਕਹਿੰਦੀ ਆਹ ਨਾਂ ਹੈ, ਨਾਂ ਵੀ ਨਹੀਂ ਦੱਸਣਾ ਕਿਉਂਕਿ ਇੱਥੇ ਰਹਿੰਦਾ ਵੀ ਬਰੈਂਪਟਨ ਚ ਹੀ ਉਹ ਭਾਈ ਸਾਹਿਬ। ਤੇ ਜਦੋਂ ਉਹਨੇ ਕਿਹਾ, ਕਹਿੰਦਾ ਓਕੇ ਮੈਂ ਪਤਾ ਕਰਕੇ ਆਉਣਾ। ਉਹ ਗਿਆ ਤੇ 10 ਕੁ ਮਿੰਟ ਬਾਅਦ ਪੁਲਿਸ ਅਫਸਰ ਆ ਗਿਆ, ਕਹਿੰਦੇ ਮਾਂ ਜੀ ਉਹਦੇ ਨਾਲ ਉਹਦੀ ਘਰ ਵਾਲੀ ਸੀ, ਉਹਦਾ ਫਲਾਣਾ ਨਾਂ ਸੀ? ਕਹਿੰਦੇ ਹਾਂ। ਕਹਿੰਦੇ ਮੁੰਡੇ ਦਾ ਪਿਓ ਦਾ ਨਾਂ ਆਹ ਸੀ? ਕਹਿੰਦੇ ਹਾਂ। ਕਹਿੰਦੇ ਜਿਹੜਾ ਪੋਤਾ ਸੀ ਉਹਦਾ ਨਾਂ ਹਾਂ ਆਹ ਸੀ? ਕਹਿੰਦੇ ਹਾਂ। ਕਹਿੰਦੇ ਮਾਂ ਜੀ ਉਹ ਤਾਂ ਕੈਨੇਡਾ ਚਲਿਆ ਗਿਆ, ਇੱਕੋ ਹੀ ਫਲਾਈਟ ਦਿੱਲੀ ਤੋਂ ਕੈਨੇਡਾ ਜਾਂਦੀ ਹੈ, ਉਹ ਤਾਂ ਬਹਿ ਕੇ ਚਲਿਆ ਗਿਆ। ਜਦੋਂ ਉਹਨੇ ਇਹ ਗੱਲ ਕਹੀ, ਮਾਂ ਉੱਚੀ ਉੱਚੀ ਰੋਣ ਲੱਗ ਗਈ, ਭੁੱਬਾ ਮਾਰ ਮਾਰ ਕੇ। ਕਹਿੰਦੀ ਆਹ ਮੈਨੂੰ ਚਿੱਠੀ ਫੜਾ ਕੇ ਗਿਆ ਸੀ, ਜਦੋਂ ਪੁਲਿਸ ਵਾਲੇ ਨੇ ਚਿੱਠੀ ਖੋਲੀ ਉਹ ਚ ਲਿਖਿਆ ਸੀ ਮਾਂ ਮੈਨੂੰ ਮਾਫ਼ ਕਰੀ, ਤੈਨੂੰ ਮੈਂ ਇੱਥੇ ਛੱਡ ਗਿਆ, ਨਾਲ ਨਹੀਂ ਲਿਜਾ ਸਕਦਾ ਕਿਉਂਕਿ ਫਿਰ ਅਸੀਂ ਦੋਨੇ ਕੰਮ ਤੇ ਜਾਂਦੇ ਹਾਂ ਤੇ ਪਿੱਛੇ ਤੇਰੀ ਲੁੱਕ ਆਫਟਰ ਕੌਣ ਕਰੂ। ਅਸੀਂ ਜਿਹੜਾ ਮਕਾਨ ਵੇਚਿਆ ਸੀ ਤੇਰੀ ਨੂੰਹ ਨੇ ਨਾ ਮਕਾਨ ਲੈ ਲਿਆ, ਉਹ ਮੌਰਗੇਜ ਦੇਣੀ ਬੜੀ ਔਖੀ ਹੋ ਗਈ, ਇਸ ਕਰਕੇ ਅਸੀਂ ਉਹ ਮਕਾਨ ਵੇਚ ਕੇ ਮੌਰਗੇਜ ਪੂਰੀ ਕਰਨੀ ਹੈ। ਆਹ ਮੈਂ ਚਿੱਠੀ ਦੇ ਵਿੱਚ 2000 ਰੁਪਇਆ ਪਾਇਆ, ਤੂੰ ਬਿਰਧ ਆਸ਼ਰਮ ਚ ਰੋਟੀ ਪਾਣੀ ਅੱਜ ਕੱਲ੍ਹ ਇੰਡੀਆ ਚ ਫ੍ਰੀ ਮਿਲਦੀ ਹੈ ਦਿੱਲੀ, ਤੂੰ ਉੱਥੇ ਜਾ ਕੇ ਰਹਿਣਾ, ਤੈਨੂੰ ਤਾਂ ਟਾਈਮ ਵੀ ਪਾਸ ਕਰਨਾ। ਸੋ ਇਹੋ ਜਿਹੇ ਬੱਚਿਆਂ ਨੂੰ ਫਿੱਟ ਲਾਹਨਤ ਹੈ, ਲਾਹਨਤ ਨਹੀਂ ਫਿੱਟ ਲਾਹਨਤ ਹੈ, ਜਿਹੜੇ ਕਿ ਮਾਂ ਬਾਪ ਦੀ ਇੰਨੀ ਕਦਰ ਕਰਦੇ ਨੇ। ਭੁੱਲ ਜਿਓ, ਮੈਨੂੰ ਜੇ ਮੈਂ ਗੁੱਸੇ ਚ ਗੱਲ ਕਹਿਤੀ ਕੋਈ, ਪਛਤਾਓਗੇ ਜਦੋਂ ਤੁਹਾਡੇ ਬੱਚੇ ਵੱਡੇ ਹੋਏ ਨਾ, ਉਹ ਵੀ ਤੁਹਾਡੇ ਛਿੱਤਰ ਮਾਰਨਗੇ। ਮੇਰੀ ਗੱਲ ਯਾਦ ਰੱਖਿਓ ਤੁਸੀਂ। ਮੈਂ ਆਪਣੇ ਬਰਨਾਲੇ ਦੀ ਗੱਲ ਸੁਣਾ ਦਾ, ਪਤਾ ਨਹੀਂ ਸੁਣਾਉਣੀ ਚਾਹੀਦੀ ਸੀ ਕਿ ਨਹੀਂ। ਮੇਰੇ ਇੱਕ ਦੋਸਤ ਸੀਗੇ, ਅਸੀਂ ਹੰਡਿਆਇਆ ਬਾਜ਼ਾਰ ਚ ਰਹਿੰਦੇ ਸੀਗੇ, ਉਹ ਮੇਰੇ ਫਰੈਂਡ ਦਾ ਜਿਹੜਾ ਫਾਦਰ ਸੀ ਨਾ, ਉਹਦਾ ਅੱਗੇ ਬਾਬਾ ਕਹਿ ਲਓ, ਉਹਨੇ ਸਾਡੇ ਸਾਹਮਣੇ, ਅਸੀਂ ਕਾਲਜ ਪੜ੍ਹਦੇ ਸੀਗੇ, ਮੇਰੇ ਫਰੈਂਡ ਦੇ ਫਾਦਰ ਨੇ ਆਪਣੇ ਬਾਪ ਦੇ 2-3 ਜੁੱਤੀਆਂ ਮਾਰਤੀਆਂ ਕਿਸੇ ਕਾਰਨ ਕਰਕੇ ਵੀ। ਟਾਈਮ ਟੱਪ ਗਿਆ ਤੇ ਉਹਦਾ ਮੁੰਡਾ ਜਿਹੜਾ ਮੇਰਾ ਦੋਸਤ ਸੀ, ਉਹ ਵਕੀਲ ਬਣ ਗਿਆ। ਜਦੋਂ ਵਕੀਲ ਬਣ ਗਿਆ, ਉਹਨੇ 4-5 ਅੰਬੈਸਡਰ ਕਾਰਾਂ ਪਾ ਲਈਆਂ, ਤੇ ਕਾਰਾਂ ਪਾ ਲਈਆਂ, ਕਹਿੰਦੇ ਨੇ ਜਿਹੋ ਜਿਹਾ ਬੀਜਦੇ ਆ ਤੇ ਇਹੋ ਜਿਹਾ ਵੱਢਦੇ ਆ। ਤੇ ਇੱਕ ਦਿਨ ਦੇਖਿਆ ਸੀ ਤਾਂ ਮੈਂ ਉਹ PhD ਕਰਨ ਲੱਗ ਗਿਆ ਸੀਗਾ, ਤੇ ਉਹਨੇ ਵੀ ਆਪਣੇ ਪਿਓ ਨੂੰ ਛਿੱਤਰ ਮਾਰੇ ਵੀ ਤੂੰ ਕਾਰ ਦੀ ਇੱਥੇ ਝਰੀਟਾਂ ਪਾਤੀਆਂ। ਸੋ ਜਿਹੜੇ ਸਾਡੇ ਉੱਥੇ ਬੰਦੇ ਗੁਆਂਢੀ ਬੈਠੇ ਸੀ, ਕੱਪੜੇ ਦੀ ਦੁਕਾਨ ਤੇ ਸੀਗਾ, ਮੈਂ ਨਾ ਹਰੀ ਰਾਮ ਹੀ ਕਹਿ ਲਓ ਚਲੋ, ਉਹਨਾਂ ਨੇ ਕਿਹਾ ਵੀ ਆਹ ਦੇਖੋ ਕੁਦਰਤ ਦੇ ਰੰਗ, ਕੱਲ ਇਹਨੇ ਆਪਦੇ ਪਿਓ ਦੇ ਮਾਰੇ ਸੀ, ਅੱਜ ਮੁੰਡਾ ਇਹਦੇ ਮਾਰਦਾ। ਸੋ ਸੋਚ ਸਮਝ ਕੇ ਮਾੜੀ ਮੋਟੀ ਬਜ਼ੁਰਗਾਂ ਦੇ ਉੱਤੇ ਹੱਥ ਚੱਕਣ ਦੀ ਕੋਸ਼ਿਸ਼ ਕਰਿਆ ਕਰੋ, ਉੱਚਾ ਨੀਵਾਂ ਨਾ ਬੋਲਿਆ ਕਰੋ। ਕੋਸ਼ਿਸ਼ ਕਰੋ ਹਰ ਗੱਲ ਦੇ ਵਿੱਚ, ਜੇ ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ ਨਾਲ ਲੈ ਕੇ ਜਾਓ ਮਾਂ ਨੂੰ, ਜੇ ਨਹੀਂ ਵੀ ਜਾਂਦੇ ਤਾਂ ਤੁਸੀਂ ਤਾਂ ਆਪਣੇ ਥੈਲੇ ਭਰ ਕੇ ਲਿਆਉਣੋ, ਇੱਕ ਅੱਧੀ ਕਮੀਜ਼ ਉਹਦੇ ਲਈ ਵੀ ਲਿਆਇਆ ਕਰੋ ਨਾ, ਠੰਡ ਪਊਗੀ, ਆਪ ਖਾਲੀ ਜੇ ਆ ਜਾਣ। ਜੇ ਬਾਹਰ ਹੋਟਲ ਚ ਖਾ ਕੇ ਆਉਂਦੇ ਹੋ ਤੇ ਉਹਦੇ ਲਈ ਵੀ ਪੀਜ਼ੇ ਦਾ ਸਲਾਈਸ ਲਿਆਇਆ ਕਰੋ, ਉਹਦੇ ਲਈ ਵੀ ਸਮੋਸਾ ਲਿਆਇਆ ਕਰੋ। ਜਿਹੜੀਆਂ ਮਿੱਠੀਆਂ ਜਿਹੀਆਂ ਗੱਲਾਂ ਕਰਦੇ ਹੋ ਨਾ, ਆਪ ਤਾਂ ਐਸ਼ ਕਰਦੇ ਹੋ ਕਿ ਮੰਮੀ ਜੀ ਆਹ ਮੇਰੀ ਤੁਹਾਡੀ ਨਾ ਗ੍ਰੈਂਡ ਬੇਟੀ ਸੁੱਤੀ ਪਈ ਆ, ਪੋਤਾ ਸੁੱਤਾ ਪਿਆ, ਅਸੀਂ ਜਿਹੜਾ ਚੱਲਿਆ ਮਾੜਾ ਮੂਵੀ ਦੇਖਿਆ ਜੀ, ਖਾਣਾ ਖਾਣ ਚੱਲੀਏ। ਕੀ ਗੱਲ ਬਾਈ, ਉਹ ਫ੍ਰੀ ਦੀ ਨੌਕਰ ਹੈ? ਸਾਡਾ ਇੰਨਾ ਕਲਯੁਗ ਹੈ, ਇੰਨਾ ਕਲਯੁਗ, ਅਸੀਂ ਬੜੇ ਡਰਾਮੇਬਾਜ਼ ਹਾਂ। ਕਿਸੇ ਨੂੰ ਪੁੱਛੋ ਹਰੇਕ ਹੀ ਕਹਿੰਦਾ ਕਿ ਹਾਂਜੀ ਮੈਂ ਤਾਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ, ਮੈਂ ਤਾਂ ਆਪਣੀ ਅੰਮੀ ਨੂੰ ਬਹੁਤ ਪਿਆਰ ਕਰਦਾ। ਉਹਨੂੰ ਪੁੱਛੋ ਵੀ ਭਾਈ ਸਾਹਿਬ ਤੂੰ ਆਪਣੀ ਮਾਂ ਨੂੰ ਪਿਆਰ ਕਿਉਂ ਕਰਦਾ? ਇੰਨੀ ਗੱਲ ਕਹਿਣ ਦੀ ਗੱਲ ਨੀ, ਫਟਾਫਟ ਬੋਲੂ ਕਿਉਂ ਨਾ ਕਰਾਂ ਜੀ। ਮੇਰੀ ਮਾਂ ਮੇਰੇ ਕੱਪੜੇ ਧੋਂਦੀ ਆ, ਮੇਰੇ ਮੈਨੂੰ ਰੋਟੀ ਗਰਮ ਕਰਦੀ ਆ, ਮੇਰਾ ਬਿਸਤਰਾ ਵਿਛਾ ਕੇ ਦਿੰਦੀ ਆ, ਕਦੇ ਸਿਰ ਦੁੱਖੇ ਉਹ ਮੇਰਾ ਸਿਰ ਵੀ ਦੱਬਦੀ ਹੈ। ਹਾਂਜੀ, ਪਹਿਲਾਂ ਮੇਰਾ ਖਿਆਲ ਕਰਦੀ ਸੀ, ਹੁਣ ਜਦੋਂ ਦਾ ਮੇਰਾ ਮੁੰਡਾ ਹੋਇਆ ਉਹਨੂੰ ਖਿਆਲ ਰੱਖਦੇ ਹੋ? ਉਹ ਠੰਡੇ ਦਿਲ ਨਾਲ ਸੋਚੋ, ਮਾਂ ਤੁਹਾਡੀ ਫ੍ਰੀ ਦੀ ਨੁਕਰਾਨੀ ਹੈ, ਮਾਂ ਨਹੀਂ ਹੈ। ਕਦੇ ਪਿਆਰ ਦਿੱਤਾ ਜਾਂਦਾ, ਲਿਆ ਨਹੀਂ ਜਾਂਦਾ। ਤੁਸੀਂ ਤਾਂ ਮਾਂ ਤੋਂ ਕੰਮ ਲੈਂਦੇ ਹੋ, ਚੰਗਾ ਹੁੰਦਾ ਜੇ ਤੁਸੀਂ ਉਹਦੀ ਸੇਵਾ ਕਰਦੇ। ਜਿੰਨਾ ਚਿਰ ਫ੍ਰੀ ਦੀ ਹੈ ਨੌਕਰ ਨੂੰ ਵੀ ਰੱਖ ਦੇਖ ਲਓ, ਨਾਲੇ ਤਾਂ ਉਹਦੇ ਜੀ ਹਜ਼ੂਰੀ ਕਰੋਗੇ, ਨਾਲੇ ਪੈਸੇ ਦਿਓਗੇ। ਮਾਂ ਤੁਹਾਡਾ ਫ੍ਰੀ ਦਾ ਕੰਮ ਕਰਦੇ, ਤੁਸੀਂ ਕਿਤੇ ਰੀਅਲਾਈਜ਼ ਹੀ ਨਹੀਂ ਕਰਦੇ ਆਪਣੇ ਆਪ ਨੂੰ। ਜ਼ਿਆਦਾ ਚਾਰ ਕੁ ਜਮਾਤਾਂ ਜੇ ਪੜ੍ਹ ਜਾਂਦੇ ਹੋ ਨਾ, ਫਿਰ ਆਪਣੇ ਆਪ ਨੂੰ ਜ਼ਿਆਦਾ ਤੁਸੀਂ ਸਿਆਣੇ ਵੀ ਸਮਝਦੇ ਹੋ। ਇੱਕ ਕੋਈ ਮੈਂ ਦੱਸ ਦਿੰਦਾ, ਬੰਦਾ ਗਰੀਬ ਘਰ ਦਾ ਸੀਗਾ, ਉਹ IAS ਤੇ ਉਹਦਾ ਵਿਆਹ ਹੋ ਗਿਆ IRS ਨਾਲ, ਮੁੰਡਾ ਬਣ ਗਿਆ ਚਲੋ IPS ਕਹਿ ਲਓ, ਤੇ ਘਰ ਵਾਲੀ ਉਹਦੀ ਵਿਆਹੀ ਗਈ RS ਰੇਲਵੇ ਸਰਵਿਸ ਦੇ ਵਿੱਚ। ਉਹ ਜਦੋਂ ਹੁਣ ਉਹਨਾਂ ਦੀ ਵਿਆਹੇ ਗਏ, ਕੋਠੀ ਮਿਲ ਗਈ ਸਰਕਾਰੀ, ਦਿੱਲੀ ਰਹਿੰਦੇ ਸੀਗੇ, ਤੇ ਦਿਮਾਗ ਹੋ ਗਿਆ ਖਰਾਬ ਉਹਦਾ, ਕਿਉਂਕਿ ਪੁਲਿਸ ਦਾ ਬਹੁਤ ਵੱਡਾ ਅਫਸਰ ਬਣ ਗਿਆ, ਨਾਲ ਜਨਾਨੀ ਰੇਲਵੇ ਚ ਬਣ ਗਈ। ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਸੀ, ਉਹਦੇ ਮਾਂ ਬਾਪ ਮਾਂ ਫਾਦਰ ਦੀ ਹੋ ਗਈ ਡੈਥ, ਤੇ ਮਾਂ ਜਾ ਕੇ ਉਹਦੇ ਨਾਲ ਰਹਿਣ ਲੱਗ ਗਈ। ਉਹ ਹੁਣ ਕਿਉਂ ਉਹਨਾਂ ਕੋਲ ਹਰ ਟਾਈਮ IAS IPS ਅਫਸਰ ਆਇਆ ਕਰਨ? ਤੇ ਮਾਂ ਸੀਗੀ ਸਿੰਪਲ, ਉਹ ਮਾਂ ਨੂੰ ਕਮਰੇ ਚ ਕਹਿੰਦੇ ਮੰਮੀ ਜੀ ਤੁਸੀਂ ਇੱਥੇ ਰਿਹਾ ਕਰੋ, ਜੋ ਰੋਟੀ ਪਾਣੀ ਹੈ ਨਾ ਨੌਕਰ ਤੁਹਾਨੂੰ ਦੇ ਦੇਊਗਾ। ਚਲੋ ਠੀਕ ਹੈ, ਟਾਈਮ ਚੱਲਦਾ ਗਿਆ। ਇੱਕ ਦਿਨ ਕੀ ਹੋਇਆ ਕਿ ਮਾਂ ਨੂੰ ਲੱਗੀ ਪਿਆਸ, ਨੌਕਰ ਸੁੱਤਾ ਪਿਆ ਸੀ, ਉਹ ਕਹਿੰਦੀ ਚੱਲ ਮੈਂ ਆਪ ਹੀ ਫ੍ਰਿਜ ਚੋਂ ਪਾਣੀ ਲੈਣਾ। ਉਹ ਜਦੋਂ ਫ੍ਰਿਜ ਚ ਗਈ ਤੇ ਉੱਥੇ ਉਹਦੇ ਦੋਸਤ ਬੈਠੇ ਸੀਗੇ, ਮੁੰਡੇ ਦੇ ਦੋਸਤ ਆਏ ਹੋਏ ਸੀਗੇ, ਨੂੰਹ ਵੀ ਬੈਠੀ ਸੀ। ਉਹ ਪਾਣੀ ਪੀ ਕੇ ਤੇ ਆ ਗਈ, ਤੇ ਨੂੰਹ ਨੇ ਉਹਨੂੰ ਚੁਗਲੀ ਕਰਤੀ, ਦੇਖ ਮਾਂ ਦੀ ਪਾਟੀ ਸਲਵਾਰ ਸੀਗੀ, ਇਹ ਇਹਦਾ ਖਿਆਲ ਨਹੀਂ ਕੀਤਾ ਆਪਣੇ ਦੋਸਤ ਕੀ ਫਨ ਉਡਾਉਣਗੇ, ਇਹਦੀ ਮਾਂ ਇਹ ਜੀ ਹੈ। ਉਹ ਮੁੰਡਾ ਚੱਕ ਚਕਈ ਚ ਆ ਗਿਆ ਤੇ ਮਾਂ ਨੂੰ ਕਹਿੰਦਾ ਮਾਂ ਜੀ ਤੁਸੀਂ ਕਿਉਂ ਆਏ ਸੀ, ਤੁਹਾਨੂੰ ਕਿਹਾ ਸੀ? ਉਹ ਕਹਿੰਦੀ ਪੁੱਤ ਨੌਕਰ ਸੁੱਤਾ ਪਿਆ ਸੀਗਾ, ਪਿਆਸ ਮੈਨੂੰ ਬਹੁਤ ਲੱਗੀ ਸੀ, ਗਰਮੀ ਆ, ਮੈਂ ਤਾਂ ਪਾਣੀ ਪੀਣਾ ਗਈ, ਪਾਣੀ ਪੀਣ ਨਾਲ ਕੀ ਗੁਣਾ ਹੈ? ਉਹ ਕਹਿੰਦਾ ਤੁਸੀਂ ਲੱਗ ਰਹਿ ਲਓ ਹੁਣ, ਤੁਸੀਂ ਬਹੁਤ ਵਾਰੀ ਤਾਂ ਸਮਝਾਇਆ ਨਾ, ਬਾਹਰ ਨਾ ਆਇਆ ਕਰੋ, ਤੁਹਾਨੂੰ ਅਸੀਂ ਕਿਰਾਇਆ ਦੇ ਦਾਂਗੇ, ਤੁਸੀਂ ਕਮਰੇ ਚੱਲੋ। ਉਹ ਕਹਿੰਦੀ ਮੈਂ ਕਿਉਂ ਕਿਰਾਇਆ ਦੇਵਾਂ, ਮੇਰਾ ਪੁੱਤ ਦਾ ਘਰ ਹੈ। ਉਹ ਕਹਿੰਦੀ ਨਹੀਂ, ਜੋ ਵੀ ਤੁਸੀਂ, ਕਹਿੰਦੀ ਮੈਂ ਸਾਰੀ ਜ਼ਿੰਦਗੀ ਤੁਹਾਡੇ ਲਈ ਮਰ ਗਈ। ਉਹ ਕਹਿੰਦਾ ਜਿੰਨਾ ਤੁਹਾਡੀ ਜ਼ਿੰਦਗੀ 'ਚ ਹਿਸਾਬ ਕਿਤਾਬ ਕੀਤਾ ਮੈਨੂੰ ਦੱਸੋ, ਸਿੱਧੇ ਵਿਆਜ ਮੋੜ ਦੂੰ। ਜਦੋਂ ਇੰਨਾ ਕੋਰਾ ਹੋ ਗਿਆ ਮੁੰਡਾ, ਮਾਂ ਕਹਿੰਦੀ ਚੰਗਾ ਪੁੱਤ ਜੇ ਹੁਣ ਸਾਰੀ ਜ਼ਿੰਦਗੀ ਦਾ ਹਿਸਾਬ ਤੂੰ ਕਰਨੀ ਬੈਠ ਗਿਆ ਤਾਂ ਮੈਨੂੰ 2-4 ਦਿਨ ਦੇ, ਮੈਂ ਆਪਣਾ ਹਿਸਾਬ ਕਿਤਾਬ ਤਾਂ ਲਿਖ ਲਾਂ, ਕਿੰਨਾ ਕੁ ਤੇਰੇ ਕੋਲ ਲੈਣਾ। ਮੁੰਡਾ ਕਹਿੰਦਾ ਠੀਕ ਹੈ। ਜਦੋਂ ਪਹਿਲੀ ਰਾਤ ਮੁੰਡਾ ਸੁੱਤਾ ਪਿਆ ਸੀ, ਮਾਂ ਨੇ ਇੱਕ ਜੱਗ ਪਾਣੀ ਦਾ ਚੱਕਿਆ ਤੇ ਉਹਦੇ ਪਿੱਛੇ ਰੋੜਤਾ। ਉਹਨੇ ਜਦੋਂ ਗਿੱਲਾ ਹੋਇਆ ਕਮੀਜ਼ ਤੇ ਉਹਨੇ ਦੂਜਾ ਪਾਸਾ ਲਿਆ, ਉਹਨੇ ਦੂਜੇ ਪਾਸੇ ਡੋਲਤਾ। ਇੰਨੇ ਨੂੰ ਉੱਠ ਖੜਿਆ ਮੁੰਡਾ, ਗੁੱਸੇ 'ਚ ਦੇਖਿਆ ਮਾਂ ਪਾਣੀ ਡੋਲਦੀ। ਕਹਿੰਦੀ ਮੰਮੀ ਆਹ ਕੀ ਕਰਦੇ ਹੋ, ਤੁਹਾਨੂੰ ਪਤਾ ਨਹੀਂ ਮੈਂ ਸਵੇਰੇ ਕੰਮ ਜਾਣਾ, ਮੇਰੇ ਸਾਰੇ ਕੱਪੜੇ ਗਿੱਲੇ ਹੋ ਗਏ, ਤੁਸੀਂ ਪਾਣੀ ਡੋਲਤਾ? ਕਹਿੰਦੀ ਗੱਲ ਸੁਣੋ, ਗੱਲ ਇਹ ਤਾਂ ਪਾਣੀ ਹੈ, ਤੂੰ ਹਜ਼ਾਰਾਂ ਵਾਰੀ ਮੇਰੇ ਬਿਸਤਰੇ ਤੇ ਪਿਸ਼ਾਬ ਕੀਤਾ, ਪਹਿਲਾਂ ਉਹਦਾ ਹਿਸਾਬ ਕਿਤਾਬ ਦੇ, ਹਾਲ ਤਾਂ ਤੈਨੂੰ ਪਾਣੀ ਦੇ ਹਿਸਾਬ ਕਿਤਾਬ, ਇੱਕ ਜੱਗ ਦੇ ਹਿਸਾਬ ਕਿਤਾਬ ਆਉਂਦਾ। ਸੋ ਸਾਨੂੰ ਭਾਈ ਸਾਹਿਬ ਠੰਡੇ ਦਿਲ, ਅੱਜ ਮਦਰਸ ਡੇ ਹੈ, ਕਮਰੇ 'ਚ ਬੈਠ ਕੇ ਹਾਲੇ ਵੀ ਕੁਛ ਨਹੀਂ ਹੋਇਆ। ਜੋ ਅਸੀਂ ਮਦਰ ਦੀ ਕਦਰ ਕਰਨੀ ਛੱਡਤੀ ਨਾ, ਮੰਦਰ ਨਾ ਜਾਓ, ਉੱਥੇ ਜਾ ਕੇ ਸਾਡੇ ਜਿਹੜੇ ਸੇਵਾਦਾਰ ਨੇ, ਜਿਹੜੇ ਸੇਵਾ ਕਰਨ ਜਾਂਦੇ ਨੇ, ਉਹ ਉੱਥੇ ਤਾਂ ਸੈਕਟਰੀਆਂ ਦੀਆਂ ਰਿਪ੍ਰਜੈਂਟੇਟਿਵ ਦੀਆਂ ਝਿੜਕਾਂ ਖਾ ਕੇ ਆਉਂਦੇ ਨੇ, ਕਹਿੰਦੇ ਕਰਮ ਕੱਟੇ ਜਾਣਗੇ, ਪਰ ਮਾਂ ਬਾਪ ਦੀ ਕਦੇ ਇੱਜ਼ਤ ਨਹੀਂ ਕਰਦੇ। ਮੈਂ ਖੁਦ ਜਿੰਨੀ ਕੁ ਕੀਤੀ ਕੀਤੀ, ਮੈਨੂੰ ਜ਼ਿੰਦਗੀ 'ਚ ਪਛਤਾਵਾ। ਜੇ ਤੁਸੀਂ ਰੱਬ ਕੋਲੋਂ ਮਾਫ਼ੀ ਮੰਗ ਲਓਗੇ, ਯਾਦ ਕਰ ਲਓਗੇ, ਤਾਂ ਮਾਂ ਫਿਰ ਵੀ ਦਲੇਰ ਹੁੰਦੀ ਹੈ। ਮੈਂ ਤੁਹਾਨੂੰ ਕਹੋਗੇ ਗਾਣਾ ਨਹੀਂ ਲਾਉਂਦੇ, ਮੇਰੇ ਹੁਣ ਅਖੀਰ 'ਚ ਗੱਲ ਹੋਰ ਵੀ ਯਾਦ ਆ ਗਈ। ਕਹਿੰਦੇ ਇੱਕ ਵਾਰੀ ਇੱਕ ਮਾਂ ਉਹਦਾ ਮੁੰਡੇ ਨਾਲ ਰਹਿੰਦੀ ਸੀ, ਪਿਓ ਦੀ ਡੈਥ ਹੋ ਗਈ ਸੀ, ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਉਹ ਕੋਈ ਭਾਂਡੇ ਮਾਂਜਦੇ, ਕਿਸੇ ਦੇ ਸਫਾਈ ਕਰਤੀ ਤੇ ਉਹਦੇ ਨਾਲ ਗੁਜ਼ਾਰਾ ਕਰਦੀ, ਤੇ ਕਈ ਵਾਰੀ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ ਸੀਗੀ। ਤੇ ਉਹ ਜਦੋਂ ਮੁੰਡਾ ਹੋਇਆ ਉਹਦਾ ਵਿਆਹ ਹੋ ਗਿਆ ਤੇ ਵਿਆਹ ਹੋ ਕੇ ਬਹੁਤੀ ਆ ਗਈ 3 ਮਹੀਨੇ ਦੀ ਸੀਗੀ। ਹੋਇਆ ਕੀ ਕਿ ਇੱਕ ਦਿਨ ਬਹੁਤੀ ਨੇ ਰਾਤ ਨੂੰ ਸੌਣ ਲੱਗੇ ਜਿਹੜੀ ਆਪਣੀ ਰਿੰਗ ਹੁੰਦੀ ਹੈ ਨਾ ਮੁੰਦੀ ਛਾਪ ਕਹਿ ਲਓ ਸਾਡੇ ਬਰਨਾਲੇ ਚ ਕਹਿੰਦੇ ਨੇ, ਉਹਨੇ ਨਾਈਟ ਟੇਬਲ ਤੇ ਰੱਖਤੀ। ਜਦੋਂ ਸਵੇਰੇ ਉੱਠੀ ਉੱਥੇ ਨਹੀਂ ਸੀਗੀ, ਉਹਨੇ ਮੰਜੇ ਥੱਲੇ ਦੇਖਿਆ, ਨਾਈਟ ਟੇਬਲ ਨੂੰ ਇੱਧਰ ਉੱਧਰ ਕਰ ਕੁਰ ਕੇ ਦੇਖਿਆ ਨਹੀਂ ਮਿਲੀ, ਤੇ ਮੁੰਡਾ ਕਹਿੰਦਾ ਉਹਦਾ ਘਰ ਵਾਲਾ ਵੀ ਕੀ ਲੱਭਦੀ ਹੈ, ਕਹਿੰਦੀ ਰਾਤੀ ਆ ਇੱਥੇ ਮੁੰਦੀ ਰੱਖੀ ਸੀ, ਮੁੰਦੀ ਲੱਭਦੀ ਨਹੀਂ। ਉਹ ਕਹਿੰਦਾ ਧਿਆਨ ਨਾ ਦੇ ਰਿਹਾ, ਕਹਿੰਦੀ ਮੈਂ ਸਾਰਾ ਫਰੋਲਤਾ। ਉਹ ਕਹਿੰਦਾ ਇੱਥੇ ਕੋਈ ਚੋਰ ਆ ਗਏ, ਕਹਿੰਦੀ ਹਾਂ ਤੂੰ ਰਹਿਣਾ ਤੇ ਮੈਂ ਰਹਿਣਾ, ਤੇਰੀ ਤੀਜੀ ਮਾਂ ਦਾ ਚੋਰ ਕਿੱਥੇ ਆਉਣਾ, ਤੇਰੀ ਮਾਂ ਨੇ ਚੱਕੀ, ਉਹਨੂੰ ਪੁੱਛ ਲੈ। ਉਹ ਕਹਿੰਦਾ ਮਾਂ ਹੌਲੀ ਬੋਲ ਹੌਲੀ ਬੋਲ, ਮਾਂ ਨਾਲ ਦੇ ਕਮਰੇ ਚ ਪਈ ਹੈ। ਉਹ ਕਹਿੰਦੀ ਹੌਲੀ ਕਿਉਂ ਬੋਲਾਂ, ਹੋਰ ਤਾਂ ਕੋਈ ਲੈ ਕੇ ਨਹੀਂ ਗਿਆ, ਮਾਂ ਨੇ ਚੱਕੀ ਹੈ। ਜਦੋਂ ਉਹਨੇ ਦੂਜੀ ਵਾਰ ਮਾਂ ਨੇ ਚੱਕਣਾ, ਵੱਟ ਕੇ ਥੱਪੜ ਮਾਰਿਆ ਉਹਦੀ ਆਪਣੀ ਘਰਵਾਲੀ ਦੇ। ਜਦੋਂ ਥੱਪੜ ਮਾਰਿਆ ਉਹਨੂੰ ਚੜ ਗਿਆ ਗੁੱਸਾ, ਜਨਾਨੀ ਨੇ ਆਪਣੇ ਕੱਪੜੇ ਅਟੈਚੀ ਚ ਪਾਇਆ, ਕਹਿੰਦੀ ਮੈਂ ਨਹੀਂ ਹੁਣ ਤੇਰੇ ਨਾਲ ਰਹਿਣਾ। ਜਦੋਂ ਜਾਣ ਲੱਗੋ ਕਹਿੰਦੇ ਦਫਾ ਹੋ, ਜਦੋਂ ਦਰਵਾਜੇ ਕੋਲੇ ਜਾਣ ਲੱਗੀ ਤੇ ਮੁੰਡੇ ਨੂੰ ਕਹਿੰਦੀ ਚੱਲ ਮੈਨੂੰ ਜਾਂਦੇ ਹੋਏ ਗੱਲ ਤਾਂ ਸਮਝਾ ਦੇ, ਤੂੰ ਮੇਰੇ ਥੱਪੜ ਕਿਉਂ ਮਾਰਿਆ, ਹੋਰ ਕੋਈ ਇੱਥੇ ਹੈ ਨਹੀਂ, ਤੂੰ ਹੈ ਮੈਂ ਨਾ ਤੈਨੇ ਚੱਕੀਏ ਨਾ ਮੈਂ ਚੱਕੀਏ, ਥੱਲੇ ਘਰ ਚ ਹੈ ਨਹੀਂ ਕੋਈ ਤਾਂ ਮਾਂ ਨੇ ਹੀ ਚੱਕੀ ਆ। ਕਹਿੰਦਾ ਗੱਲ ਸੁਣ, ਤੂੰ ਮੇਰੀ ਮਾਂ ਨੂੰ ਚੋਰ ਗਿਆ, ਗੱਲ ਸੁਣ ਕੇ ਜਾਈ, ਮੇਰੀ ਮਾਂ ਨੇ 25 ਸਾਲ ਮੈਨੂੰ ਪਾਲਿਆ, ਤੂੰ ਤਾਂ 3 ਮਹੀਨੇ ਦੀ ਹੈ, ਮੈਂ ਤੈਨੂੰ ਗੱਲ ਸੁਣਾ ਦੇਣਾ ਮੇਰੀ ਮਾਂ ਦੀ ਮੇਰੇ ਪ੍ਰਤੀ ਕੀ ਸੈਕਰੀਫਾਈਸ ਹੈ। ਜਦੋਂ ਕਦੇ ਉਹ ਰੋਟੀ ਮੈਂ ਸਕੂਲੋਂ ਆਉਣਾ ਤੇ ਉਹਨੇ ਰੋਟੀ ਕਦੇ ਤਾਂ ਮੇਰੇ ਨਾਲ ਖਾਂਦੀ ਸੀ, ਤੇ ਕਈ ਵਾਰੀ ਮੈਂ ਕਹਿੰਦਾ ਮਾਂ ਜੀ ਮੰਮੀ ਤੁਸੀਂ ਰੋਟੀ ਨਹੀਂ ਖਾਣੀ, ਉਹ ਕਹਿੰਦੀ ਪੁੱਤ ਮੈਨੂੰ ਭੁੱਖ ਨਹੀਂ, ਹਾਲੇ ਮੈਂ ਠਹਿਰ ਕੇ ਖਾ ਲੂੰਗੀ, ਡੱਬੇ ਚ ਪਈ ਹੈ। ਕਹਿੰਦਾ ਮੈਂ ਰੋਟੀ ਖਾ ਲਾ ਨਹੀਂ। ਕਹਿੰਦਾ ਇੱਕ ਦਿਨ ਕੀ ਹੋਇਆ ਕਿ ਮੰਮੀ ਮੇਰੇ ਲਈ ਨਲਕੇ ਤੋਂ ਪਾਣੀ ਲੈਣ ਗਈ ਤੇ ਮੈਨੂੰ ਸਬਜ਼ੀ ਸਵਾਦ ਲੱਗੀ ਸੀ ਤੇ ਮੈਨੂੰ ਲੱਗੀ ਸੀ ਭੁੱਖ ਤੇ ਮੈਂ ਕਿਹਾ ਇੱਕ ਰੋਟੀ ਕੱਢ ਕੇ ਹੋਰ ਖਾ ਲੈਣ ਡੱਬੇ ਚੋਂ। ਕਹਿੰਦਾ ਜਦੋਂ ਮੈਂ ਡੱਬਾ ਖੋਲਿਆ ਤਾਂ ਦੇਖਿਆ ਡੱਬੇ ਚ ਤਾਂ ਕੋਈ ਰੋਟੀ ਨਹੀਂ ਸੀਗੀ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮਾਂ ਆਪ ਭੁੱਖੀ ਰਹਿੰਦੀ ਹੈ। ਕਹਿੰਦਾ ਸਾਰੀ ਜ਼ਿੰਦਗੀ ਮੇਰੀ ਮਾਂ ਭੁੱਖੀ ਰਹੀ, ਮੇਰੇ ਲਈ ਕੁਰਬਾਨੀ ਕੀਤੀ, ਅੱਜ ਅਸੀਂ 2 ਪੈਸੇ ਕਮਾਉਣ ਵਾਲੇ ਹੋ ਗਏ, ਅੱਜ ਅਸੀਂ ਵੱਡੇ ਅਫਸਰ ਬਣ ਗਏ ਤੇ ਅਸੀਂ ਮਾਂ ਨੂੰ ਚੋਰ ਕਹਿੰਦੇ ਹਾਂ। ਜਦੋਂ ਉਹ ਇੰਨੀ ਗੱਲ ਰੋ ਕੇ ਕਹਿ ਰਿਹਾ ਸੀ ਤਾਂ ਅਚਾਨਕ ਪਰਮਾਤਮਾ ਦੀ ਕੋਈ ਕਿਰਪਾ ਹੋਈ, ਉਹ ਜਨਾਨੀ ਦੀ ਨਿਗਾਹ ਪੈ ਗਈ ਕਿ ਮੈਂ ਤਾਂ ਨਾਈਟ ਟੇਬਲ ਤੇ ਨਹੀਂ ਡਰੈਸਰ ਤੇ ਮੁੰਦੀ ਰੱਖੀ ਸੀ। ਮਾਂ ਵੀ ਨਾਲ ਦੇ ਕਮਰੇ ਚ ਬੈਠੀ, ਨਾਲੇ ਰੋ ਰਹੀ ਸੀ ਨਾਲੇ ਸੁਣ ਰਹੀ ਸੀ। ਜਨਾਨੀ ਨੂੰ ਅਹਿਸਾਸ ਹੋਇਆ ਮਾਲਕ ਦੀ ਕਿਰਪਾ ਨਾਲ, ਭੱਜ ਕੇ ਜਾ ਕੇ ਮਾਂ ਦੇ ਪੈਰਾਂ ਚ ਗਿਰ ਗਈ ਵੀ ਮੈਨੂੰ ਮਾਫ ਕਰਿਓ, ਮੈਂ ਤੁਹਾਨੂੰ ਚੋਰ ਕੇ ਨਹੀਂ ਆ। ਪਰ ਮਾਂ ਮਾਂ ਹੁੰਦੀ ਹੈ, ਉਹਨੇ ਉਹਨੂੰ ਵੀ ਕੁੱਟ ਕੇ ਗੱਲ ਲਾ ਲਿਆ, ਅਸੀਂ ਮਾਂ ਦਾ ਕਿੱਥੋਂ ਦੇਣਾ ਦੇਵਾਂਗੇ। ਸੋ ਅੱਜ ਦਾ ਦਿਨ ਮੈਂ ਤਾਂ ਇਹ ਕਹਿੰਦਾ ਵੀ ਅੱਜ ਸਿਰਫ ਫੁੱਲ ਲਿਆਦਾ ਨੇ ਹੋਟਲ ਚ, ਅਸੀਂ ਵੀ ਜਾਣਾ ਸ਼ਾਮ ਨੂੰ। ਹਾਂਜੀ ਅਸੀਂ ਵੀ ਜਾਣਾ, ਬੱਚਿਆਂ ਨੇ ਸਾਰਾ ਪ੍ਰੋਗਰਾਮ ਬਣਾਇਆ ਹੋਇਆ ਡੋਸੇ ਖਾਣ ਦਾ, ਪਰ ਇੱਕ ਦਿਨ ਨਹੀਂ, ਮੈਂ ਦਿਲੋਂ ਕਹਿੰਦਾ ਐਵਰੀ ਡੇ ਸ਼ੁੱਡ ਬੀ ਮਦਰਸ ਡੇ। ਡੋਸੇ ਜਾਂ ਫੁੱਲ ਲਿਆਉਣ ਦਾ ਫਾਇਦਾ ਨਹੀਂ, ਛੋਟੇ ਛੋਟੀਆਂ ਲੱਤਾਂ ਹੀ ਘੁੱਟ ਦਿਓ, ਕਦੇ ਬਾਲਾਂ ਤੇ ਤੇਲ ਹੀ ਲਾ ਦਿਓ, ਕਦੇ ਮੂੰਹ ਚ ਬੁਰਕੀ ਪਾ ਦਿਓ, ਕਦੇ ਡਾਕਟਰ ਦੀ ਲੈ ਦਿਓ, ਕਦੇ ਬਲੱਡ ਪ੍ਰੈਸ਼ਰ ਹੀ ਚੈੱਕ ਕਰਾ ਦਿਓ, ਕਦੇ ਬਾਜ਼ਾਰ ਹੀ ਲੈ ਜਾਓ, ਕਦੇ ਮੂਵੀ ਦਿਖਾ ਲਿਆਓ। ਬਸ ਇਹੀ ਸੱਚੀ ਸ਼ਰਧਾਂਜਲੀ ਹੈ। ਮੇਰੇ ਖਿਆਲ ਚ ਟਾਈਮ ਸਾਡਾ ਆਲਮੋਸਟ ਹੋ ਗਿਆ, ਤੇ 4 ਮਿੰਟ ਨੇ ਗਾਣਾ ਕਿੰਨਾ ਚਿਰ, ਤੇ ਜਾਂ ਤਾਂ ਗਾਣਾ ਸੁਣ ਲਓ, ਨਹੀਂ ਤਾਂ ਫਿਰ ਆਪਾਂ ਇੱਕ ਰਮੇਸ਼ ਜੀ ਨੇ ਤੇ ਬਿਲਕੁਲ ਸ਼ਾਹੀ ਜੀ ਨੇ ਇਹ ਮੇਰੀ ਸੁਣ ਰਹੇ ਨੇ, ਰਮੇਸ਼ ਜੀ ਦਾ ਮੇਰੇ ਪਰਮਾਨੈਂਟ ਹੀ ਸਮਝ ਲਓ ਅੱਜ ਕੱਲ੍ਹ ਜੋਧਪੁਰੀ ਆ ਜੀ, ਉੱਥੋਂ ਦੀ ਉਹ ਗੱਲ ਸੁਣਾਈ ਹੈ। ਮੈਂ ਗੌਰਮੈਂਟ ਸਕੂਲ ਦੀ, ਉੱਥੇ ਸਾਡਾ ਘਰ ਹੈ, ਮੈਂ ਤਾਂ ਕੋਈ ਲਕੋਚਪੋਰ ਰੱਖਦਾ ਨਹੀਂ ਆਪਣੀ ਆਪ ਨੂੰ ਚੌਧਰੀ ਬਣਾ ਕੇ, ਮੈਂ ਇੰਨਾ ਪੜ੍ਹ ਲਿਖਿਆ ਜਾਂ ਮੇਰੇ ਕੋਲ ਅੱਜ ਮਾਲਕ ਦੀ ਕਿਰਪਾ ਨਾਲ ਬਹੁਤ ਪੈਸਾ ਹੈ। ਅਸੀਂ ਤਾਂ ਸੋਚਿਆ ਨਹੀਂ ਸਾਈਕਲ ਬੜਾ ਮੁਸ਼ਕਿਲ ਹੁੰਦਾ, ਅੱਜ ਵਧੀਆ ਇੰਪੋਰਟਡ ਜਿਹੜੀਆਂ ਕਾਰਾਂ ਨੇ ਨਾ, ਇੱਕ ਤੋਂ ਇੱਕ ਚੜ੍ਹਦੀ ਕਾਰ ਹੈ, BMW ਵੀ ਹੈ, ਮਰਸਡੀ ਹੈ, ਪੋਰਸ਼ ਵੀ ਹੈ, ਇੰਨੀਆਂ ਕਾਰਾਂ ਖੱਡੀਆਂ, ਵੱਡੇ ਵੱਡੇ 10-10 ਹਜ਼ਾਰ ਸਕੇਅਰ ਫੁੱਟ ਦੇ ਮਕਾਨ ਚ ਰਹਿੰਦੇ ਆ। ਇਹ ਸਾਡੀ ਵੱਸ ਨਹੀਂ ਸੀ, ਇਹ ਸਭ ਮਾਂ ਦੀ ਆਸ਼ੀਰਵਾਦ ਸੀ ਜਿਹਦੇ ਕਰਕੇ ਅਸੀਂ ਇਹਨਾਂ ਨੇ, ਪੈਸੇ ਦੀ ਕੋਈ ਕਮੀ ਨਹੀਂ, ਬੱਚੇ ਵੀ ਸਾਰੇ ਡਾਕਟਰ ਨੇ, ਰੈਪੂਟੇਸ਼ਨ ਵੀ ਹੈ। ਸੋ ਇਹ ਜੇ ਮੈਂ ਕਹਾਂ ਵੀ ਮੈਂ ਪੜ੍ਹ ਗਿਆ PhD ਕੀਤੀ, ਨਾ 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 ਨਾ, ਇਹਦੇ ਪਿੱਛੇ ਤਾਕਤ ਹੀ ਕੋਈ ਹੋਰ ਕੰਮ ਕਰਦੀ ਹੈ, ਉਹ ਮਾਂ ਦੀ ਕੰਮ ਤਾਕਤ ਕੰਮ ਕਰਦੀ ਹੈ, ਮਾਂ ਦੇ ਆਸ਼ੀਰਵਾਦ ਦੀ ਕੰਮ ਕਰਦੀ ਹੈ, ਮਾਂ ਦੀਆਂ ਦੁਆਵਾਂ ਦੀ ਕੰਮ ਕਰਦੀ ਹੈ, ਜਿਹਦੇ ਕਰਕੇ ਅੱਜ ਹੋਗੇ, ਜਿਹਦੇ ਕਰਕੇ ਥੋੜਾ ਜਿਹਾ ਨੀਵੇਂ ਵੀ ਹੋਗੇ, ਇਹ ਵੀ ਗੱਲ ਹੈ। ਅੱਜ ਕੱਲ ਬੰਦੇ ਨੂੰ ਬੰਦਾ ਸਮਝਦੇ, ਨਹੀਂ ਤਾਂ ਬੰਦੇ ਦੇ ਕੋਲ ਥੋੜੇ 4 ਪੈਸੇ ਹੋ ਜਾਣ, 4 ਜਮਾਤਾਂ ਪੜ੍ਹ ਜੇ, ਉਹਦੇ ਆਕੜੀ ਬੜੀ ਹੋ ਜਾਂਦੀ ਹੈ। ਸੋ ਆਪਣੀ ਆਕੜ ਨੂੰ ਥੋੜੀ ਢਿੱਲੀ ਰੱਖੋ ਤਾਂ ਕਿ ਮਾਂ ਬਾਪ ਦੀ ਤੁਹਾਨੂੰ ਆਸ਼ੀਰਵਾਦ ਮਿਲ ਸਕੇ। ਜੇ ਕੋਈ ਮੈਂ ਵੱਧ ਕੱਟ ਕੇ ਆ ਗਿਆ ਉਹਦੇ ਲਈ ਮੈਂ ਮਾਫੀ ਚਾਹੁੰਦਾ, ਤੇ ਮੈਂ ਕਿਸੇ ਦਾ ਨਾਂ ਲਿਆ ਨਹੀਂ, ਜੇ ਦੱਸ ਦਿੰਦਾ ਮੈਨੂੰ ਪਤਾ ਸੀ ਤੇ ਪ੍ਰੋਬਲਮ ਆ ਜਾਣੀ ਹੈ। ਸੋ ਇਸ ਕਰਕੇ ਤੁਸੀਂ ਮੈਨੂੰ ਕਰਿਓ ਮਾਫ਼। ਇੱਕ ਮੇਵਾ ਸਿੰਘ ਜੀ ਨੇ ਥਾਂਡੀਆ ਛਾਬਾ, ਚਲੋ ਖੈਰ ਹੁਣ ਸੁਣੋ ਲਾਸਟ ਗਾਣਾ, ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ, ਸੁਣੋ।
ਓ ਮਾਂ ਦੁਨੀਆ ਵਾਲਿਓ, ਓ ਮਾਂ ਸਾਰਿਆਂ ਦਾ ਦੁੱਖ ਮਾਣਾ ਸਹਿੰਦੀ ਬਿੱਲੀ ਥਾਂ ਤੇ ਆਪ ਪੈਂਦੀ ਉਹ ਪਾਉਂਦੇ ਸੁੱਕੀ ਥਾਂ ਉਹ ਦੁਨੀਆਂ ਵਾਲਿਓ
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
शॉपर्स हो जाइए तैयार, लीजा कॉस्मेटिक्स फिर से लेके आ रहे हैं बड़े ब्रांड्स की बड़ी सेविंग्स और बिग सेल खास आपके लिए।
जी हाँ, वर्ल्ड फेमस ब्रांड के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स,
80% तक की सेविंग्स ऑन योर फेवरेट ब्रांड्स।
बस आपको आना है 135 कॉमर्स वैली ड्राइव, ईस्ट मार्कम।
ध्यान रहे, सेल तो सिर्फ अप्रैल 20th से मई 12th तक ही है, फ्राइडे, सैटरडे, संडे और मंडे। विजिट lizascosmetics.com।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गालिक कीजी, सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 Kennedy Road, Brampton, 9058747171।